ਸਤਨਾਮ ਵਾਹਿ ਗੁਰੂ ਜੀਓ ਬਹੁਤ ਦੁਆਰੇ ਪ੍ਰਭ ਪ੍ਰਭ ਆਇਆ ਤੁਮਰੀ ਕਿਰਪਾ ਤੇ ਤੁਮ ਸ਼ਰਨ ਪਾਤਸ਼ਾਹ ਜੀ ਦੇ ਦਰਬਾਰ ਵਿਖੇ ਬੈਠ ਕੇ ਗੁਰਮੁਖ ਪੈਰਥਾਂ ਦੀ ਰਚਨਾ ਤੋਂ ਲੜੀਵਾਰ ਇਤਿਹਾਸ ਸਤਿਗੁਰੂ ਦੀ ਸਿਰ ਤੋਂ ਸਲਾਹ ਸੁਣ ਰਹੇ ਸੀ। ਸਤਿਗੁਰੂ ਜੀ ਦੇ ਦਰ ਤੇ ਬੈਠ ਕੇ ਸਤਿਕਾਰ ਯੋਗ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਹਜ਼ੂਰ ਸਾਹਿਬ ਲੰਗਰਾਂ ਬਾਲਕਾਂ ਦੀ ਯਾਦ ਅੰਦਰ ਇੱਕ ਹਫ਼ਤਾ ਆਪਾਂ ਬਤੀਤ ਕਰਨਾ ਹੈ। ਆਓ ਜਿੱਥੇ ਪਿਆਰ ਵਾਲੇ ਪਰਿਵਾਰ ਲੰਗਰਾਂ ਦੀ ਸੇਵਾ ਲੈ ਰਹੇ ਹਨ, ਤੁਸੀਂ ਸਾਰੇ ਰਲ ਮਿਲ ਕੇ ਸਤਿਗੁਰੂ ਜੀ ਦੇ ਦਰ ਤੇ ਬੈਠ ਗੁਰੂ ਨਾਨਕ ਪਿਤਾ ਜੀ ਦੇ ਘਰ ਵਿੱਚ ਕੀ ਮਹੱਤਤਾ ਕੀ ਵਡਿਆਈ ਹੈ ਇਹਨਾਂ ਮਹਾਨ ਲੋਕਾਂ ਦੀ, ਉਹਨਾਂ ਦਾ ਅੰਤ ਨਹੀਂ ਕੋਈ ਪਾ ਸਕਦਾ। ਸਤਿਗੁਰੂ ਦਾ ਹੁਕਮ ਹੈ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣ ਹੈ, ਉਹ ਕੌਣ ਸਨ ਉਹ ਜਾਣਦੇ ਨੇ ਤੇ ਜਾਂ ਮੇਰਾ ਨਿਰੰਕਾਰ ਸਤਿਗੁਰੂ ਜਾਣਦਾ, ਪਰ ਆਪਾਂ ਨੂੰ ਹੁਕਮ ਹੈ ਤੇ ਉਹਨਾਂ ਰੱਬ ਦੇ ਬਖਸ਼ਾਂ ਦੀਆਂ ਕਥਾ ਕਹਾਣੀਆਂ ਕਰਨੀਆਂ, ਕਿਉਂਕਿ ਜਿਨ੍ਹਾਂ ਨੂੰ ਯਾਦ ਕਰੀਏ ਉਸੇ ਤਰ੍ਹਾਂ ਦਾ ਆਪਣਾ ਸੁਭਾਅ ਵੀ ਹੌਲੀ ਹੌਲੀ ਬਣਦਾ ਹੈ। ਰੱਬ ਕਿਰਪਾ ਕਰੇ ਸਾਡੇ ਸਾਰਿਆਂ ਦਾ ਸੁਭਾਅ ਉਹਨਾਂ ਬਖਸ਼ਿਆਂ ਰੂਹ ਦੀ ਤਰ੍ਹਾਂ ਹੋਵੇ ਤਾਂ ਕਿ ਅਸੀਂ ਬਖਸ਼ੇ ਜਾਈਏ। ਕਰੋ ਕਿਰਪਾ ਸਾਰੀ ਸੰਗਤ ਫਤਿਹ ਬੁਲਾਓ ਅਦਗਨ ਠਾਕੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਬੇਨਤੀ ਕੀਤੀ ਸੀ ਪਰ ਜਿਤਨਾ ਚਿਰ ਕਿਸੇ ਦੇ ਮਸਤਕ ਦੇ ਨਿਰੰਕਾਰ ਭਾਗ ਨਾ ਚੰਗੇ ਲਿਖੇ ਉਹਨਾਂ ਚਿਰ ਉਹ ਰੱਬ ਦੇ ਪਿਆਰੇ ਮਹਾਂਪੁਰਖਾਂ ਦੀ ਗੱਲ ਨਾ ਕਰ ਸਕਦਾ, ਨਾ ਸੁਣ ਸਕਦਾ ਤੇ ਨਾ ਉਹਨੂੰ ਚੰਗੀਆਂ ਲੱਗਦੀਆਂ ਨੇ। ਜਿਨ੍ਹਾਂ ਦੇ ਮਸਤਕ ਦੇ ਭਾਗ ਵਾਹਿਗੁਰੂ ਤੇ ਸਤਿਗੁਰੂ ਨੇ ਲਿਖ ਦਿੱਤੇ ਉਹਨਾਂ ਨੂੰ ਇਹ ਦਾਤ ਮਿਲਦੀ। ਅੱਜ ਮੈਂ ਬੇਨਤੀ ਕਰਨ ਲੱਗਾ ਤੁਹਾਡੇ ਚਰਨਾਂ ਅੰਦਰ ਸਤਿਗੁਰੂ ਜੀ ਦਾ ਮਹਾਨ ਪਵਿੱਤਰ ਬਚਨ ਹੈ ਗੁਰੂ ਸਵਾਰਿਓ। ਆਖਿਰਕਾਰ ਜਿਨ੍ਹਾਂ ਦੇ ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਹਨ ਜਾਂ ਉਹ ਜਿਹੜੇ ਬ੍ਰਹਮਚਾਰੀ ਮਹਾਂਪੁਰਖਾਂ ਨੂੰ ਸਤਿਗੁਰੂ ਪ੍ਰਤਾਪ ਹੁਕਮ ਕਰਦੇ ਨੇ ਕਿ ਤੁਸੀਂ ਸੇਵਾ ਕਰੋ, ਇੱਕ ਹੁੰਦਾ ਹੈ ਪਹਿਲਾਂ ਸਾਨੂੰ ਪ੍ਰੇਰਨਾ ਕਰਨੀ ਵੀ ਸੇਵਾ ਕਰੋ ਤੇ ਸਿਮਰਨ ਕਰੋ, ਤੁਹਾਡਾ ਆਪਣਾ ਭਲਾ ਹੋਏਗਾ। ਇਹ ਕੰਮ ਬੜਾ ਛੋਟਾ ਹੈ। ਜਦੋਂ ਗੁਰੂ ਕੇ ਪਿਆਰੋ ਕਿਸੇ ਦੀ ਡਿਊਟੀ ਲਾਣੀ ਵੀ ਤੁਸੀਂ ਮਨੁੱਖਤਾ ਦੀ ਸੇਵਾ ਕਰੋ, ਤੁਸੀਂ ਬਖਸ਼ੇ ਗਏ ਹੋ, ਹੁਣ ਤੁਹਾਡਾ ਫਰਜ਼ੀ ਮਨੁੱਖਤਾ ਨੂੰ ਤੁਸੀਂ ਸਤਿਗੁਰੂ ਜੀ ਦੇ ਲਾਡ ਲਾਣਾ ਹੈ, ਉਹਨਾਂ ਦੀ ਡਿਊਟੀ ਲੱਗਣੀ, ਉਹ ਬਹੁਤ ਵੱਡਾ ਦਰਜਾ ਹੈ। ਇਹਦੇ ਸੰਬੰਧ ਵਿੱਚ ਸਤਿਕਾਰ ਜੋ ਸੰਤ ਬਾਬਾ ਅਜੀਤ ਸਿੰਘ ਜੀ ਗੁਰਾਂ ਦੇ ਬਚਨ ਨੇ, ਉਹ ਕਹਿਣ ਲੱਗੇ ਜਦੋਂ ਮਨੁੱਖ ਨੇ ਆਪ ਤਰਨਾ ਹੋਵੇ, ਇਸ ਭਾਵਸਾ ਗੁਰ ਤੋਂ ਤਰਨਾ ਹੋਵੇ ਤੇ ਕਹਿੰਦੇ ਉਹ ਬੜਾ ਸੌਖਾ ਹੈ, ਜਦੋਂ ਕਿ ਕਿਤਨਾ ਔਖਾ ਹੈ ਕਈ ਜਨਮ ਭਗਤੀ ਤੋਂ ਬਾਅਦ ਤਰਨਾ। ਉਹ ਕਹਿਣ ਲੱਗੇ ਤਾਂ ਜਾਣਾ ਕਿ ਬਹੁਤ ਉਹਦੇ ਮੁਕਾਬਲੇ ਸੌਖਾ ਹੈ, ਜਦੋਂ ਕਿਸੇ ਨੂੰ ਗੁਰੂ ਨਾਨਕ ਸਾਹਿਬ ਦੂਸਰੇ ਨੂੰ ਤਾਰਨ ਦੀ ਕਿਸੇ ਦੀ ਡਿਊਟੀ ਲਾ ਕੇ ਨੇ, ਕਹਿਣ ਲੱਗੇ ਉਸ ਨੂੰ ਤੇ ਮਾਰ ਹੀ ਛੱਡਦੇ ਘਰ, ਉਹਦੇ ਬੱਲੇ ਕੁਛ ਨਹੀਂ ਪੈ ਜਾਂਦਾ ਅੰਦਰੋਂ ਬਾਹਰੋਂ। ਉਹਦਾ ਅਰਥ ਸੀ ਉਹਨੂੰ ਇੱਕ ਜਨਮ ਨਹੀਂ ਕਈ ਜਨਮ ਇੰਨੀਆਂ ਕਰਨੀਆਂ ਘਾਲਣਾ ਵਾ, ਮੁਸ਼ਕਲਾਂ ਮੁਸੀਬਤਾਂ ਘਾਟੀਆਂ ਵਿੱਚੋਂ ਲੰਘਣਾ ਪੈਂਦਾ ਹੈ ਗੁਰੂ ਕੇ ਪਿਆਰਿਓ। ਤੇ ਆਮ ਆਦਮੀ ਤਾਂ ਉਸ ਘਾਲਣਾ ਨੂੰ ਸੁਣ ਵੀ ਨਹੀਂ ਸਕਦਾ, ਸੋਚ ਵੀ ਨਹੀਂ ਸਕਦਾ ਵੀ ਇਤਨੀ ਕਰਕੇ ਘਾਲਣਾ ਕਿਵੇਂ ਘਾਟੀ ਗਏ ਜਾਂ ਇਸ ਦਾ ਕੀ ਅਰਥ ਹੋਏਗਾ ਕਿ ਕਿਤਨੀ ਘਟਨਾ ਹੋ ਸਕਦੀ ਕਿ ਨਹੀਂ। ਕਦੇ ਧਿਆਨ ਕਰੀਏ ਕਿਉਂਕਿ ਸਬੱਬ ਬਣਿਆ ਅਸੀਂ ਸਾਰੇ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਤੇ ਸਿੱਖਿਆ ਲੈਣੀ। ਹਜ਼ੂਰ ਕਹਿੰਦੇ ਤਬੀਰ ਮਹਿੰਦੀ ਕਰਕੇ ਘਾਲਿਆ, ਕਹਿੰਦੇ ਬੰਦਾ ਇਸ ਰਾਹ ਤੇ ਤੁਰ ਕੇ ਜਿਵੇਂ ਮਹਿੰਦੀ ਨੂੰ ਚੰਗੀ ਤਰ੍ਹਾਂ ਉਸ ਨੂੰ ਕੁੱਟ ਕੇ ਪੀਸ ਲਿਆ ਜਾਂਦਾ ਏ, ਇੰਨੀ ਸੇਵਾ ਸੰਗਮ ਕਰਕੇ ਉਹਦੇ ਹੁਕਮ ਵਿੱਚ ਰਹਿ ਕੇ ਘਾਲਣਾ ਘਾਲਣੀ ਘਾਲਣਾ ਘਾਲਣ ਤੋਂ ਬਾਅਦ ਗੁਰੂ ਕੇ ਪਿਆਰਿਓ ਜਦੋਂ ਬੇਨਤੀ ਹੈ ਜੀ ਬਾਹਰ ਗਾਹਕੀ ਦਾ ਟਾਕਾ ਹੈ ਉੱਥੇ ਲਾਈਨ ਦੇ ਵਿੱਚ ਡਰਾਈਵਰ ਚ ਗੱਡੀ ਖੜੀ, ਉਹ ਜਾ ਕੇ ਉਹਨੂੰ ਮੂਵ ਕਰ ਲੈਣ ਤਾਂ ਕਿ ਉਹ ਗਾਹਕੀ ਚ ਲਿਜਾ ਸਕੇ, ਜਾਂ ਥੱਲੇ ਕੋਣੇ ਕੋਈ ਸੰਗਤ ਦਾ ਜੀਵ। ਹਾਂਜੀ, ਗੱਡੀ ਦਾ ਨੰਬਰ ਹੈ ਜੀ DBP 2073 ਮਕਸੀਮਾ ਗੱਡੀ ਹੈ ਤੇ ਉਹ ਮੂਵ ਕਰ ਲੈਣ ਜੀ। ਬੇਨਤੀ ਕਰ ਰਿਹਾ ਸਰ ਸਤਿਗੁਰੂ ਜੀ ਦਾ ਹੁਕਮ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਇੰਨੀ ਕਰਦੀ ਘਾਲਣਾ ਜਿਵੇਂ ਭਾਈ ਮਨ ਜੀ ਨੇ ਘਾਲੀਏ। ਕਹਿੰਦੇ ਇੰਨਾ ਵੀ ਨਹੀਂ ਇਸ ਰਾਹ ਤੇ ਵੀ ਕੋਈ ਇੰਨੀ ਤਕੜੀ ਘਾਲਣਾ ਘਾਲੇ ਤੇ ਉਹ ਜ਼ਰੂਰ ਕਿਵੇਂ ਕੋਈ ਵਾਹਿਗੁਰੂ ਉਹਨੂੰ ਪ੍ਰਵਾਨ ਕਰ ਲਵੇ ਤੇ ਆਖੇ ਜਾ ਤੈਨੂੰ ਅਸਾਂ ਬ੍ਰਹਮ ਗਿਆਨ ਦਿੱਤਾ, ਤੈਨੂੰ ਅਸੀਂ ਇਹ ਸੇਵਾ ਦਿੱਤੀ ਵੀ ਤੂੰ ਹੁਣ ਮਨੁੱਖਤਾ ਦਾ ਭਲਾ ਕਰ, ਤੂੰ ਕਰਿਆ ਤੇ ਲੋਕਾਂ ਨੂੰ ਤਾਕਿੰਦਾ ਨਹੀਂ। ਬਚਨ ਨੇ ਬਹੁਤ ਉੱਤਮ ਤੇ ਪਿਆਰੇ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਤੈ ਸਹਿ ਬਾਪ ਨਾ ਪੁੱਛਿਆ ਕਬੂਨ ਲਾਈ ਪਾਏ, ਤਾਂ ਵੀ ਉਹ ਸ਼ੋਹ ਦੀ ਮਰਜ਼ੀ ਏ ਉਹਦੀ ਬਾਤ ਪੁੱਛੇ ਕਿ ਨਾ ਪੁੱਛੇ, ਉਹ ਆਪਣੇ ਚਰਨੀ ਲਾਵੀ ਜਾਂ ਨਾ ਲਾਵੇ। ਫਿਰ ਉਹ ਜਵਾਬ ਦਿੱਤਾ ਨੇ, ਕਹਿਣ ਲੱਗੇ ਇੰਨੀ ਕਰਦੀ ਘਾਲਣਾ ਘਾਲਣ ਤੋਂ ਬਾਅਦ ਵੀ ਜੇ ਕਿਸੇ ਦੇ ਅੰਦਰ ਇਹ ਖਿਆਲ ਅੰਦਰ ਪੁਰਨਾ ਆਇਆ ਹੋਵੇ ਤੇ ਖਾਦੋ ਕਿ ਮੈਂ ਇੰਨੀ ਘਾਲਣਾ ਘਾਲਤੀ ਤੇ ਉਹ ਅਜੇ ਤੱਕ ਨਾ ਮਿਲਿਆ, ਉਸਨੇ ਬਖਸ਼ਣਾ ਤੇ ਕੇਸੀ ਘੱਟੋ ਘੱਟ ਘੜੀ ਪਲ ਦਰਸ਼ਨ ਹੀ ਦੇ ਦਿੱਤਾ ਵਾਹਿਗੁਰੂ। ਤੇ ਕਹਿਣ ਲੱਗੇ ਇਹ ਵੀ ਉਹਦਾ ਮਾਣ ਰੱਬ ਤੋੜੇਗਾ, ਆਖੇਗਾ ਤੂੰ ਨੀ ਇੰਨੀ ਘਾਲਣਾ ਘਾਲੀ, ਉਹ ਵੀ ਅਸੀਂ ਤੇਰੇ ਤੇ ਨਜ਼ਰ ਕੀਤੀ ਏ ਤੇ ਤੂੰ ਤਾਂ ਘਾਲਣਾ ਘਾਲੀ। ਸਤਿਗੁਰੂ ਜੀ ਦਾ ਬਚਨ ਏ ਨਾਨਕ ਮਹਿੰਦੀ ਕਰਕੇ ਘਾਲਿਆ ਸੋ ਸ਼ੋ ਨਜ਼ਰ ਕਰੇ, ਉਹਨੇ ਕੀਤੀ ਨਜ਼ਰ ਤੇ ਤਾਂ ਕਿਸੇ ਨੇ ਕਮਾਈ ਕੀਤੀ, आपे पीसे आपे कसे आपे के लाए ले ऊ आप ही पीसदा है आप ही मेहनत नु पसंदा है की कमाईता करवांदा है आप ही उसने एक दिन इस कार ते लाया एक दिन तोड़ पचाना है तेने भाई के प्रेम प्याला कसम का जय पावै तै दे ए उसने अपने हाथ विच रखया जेड़ा नु पा जावे ना उन देंदा है हुन जरा सोचो मेरे करदा आम मनुख दी की हालत है ए ता इच्छे खलोता है भई मैं इन्ने पार करा ते उस तो बाद मेरी जो दुनिया की मांगे रापी मंगवाले ते कुछ गलता ही ना कर दे ए जिन्ना दिया दुनिया की मंगा ने उन्हां दा को हक समझ दे ने मैं पाठ भी कराया मंग तदे भी पूरी ना होए मैं सेवा भी इतने साल कीते मेरी दुनिया की मंग तां पूरी कोई ना होए मैं इतने इतने लोकां कोलो जाप पाठ करवाए हाथों की मेरी ये मंग पूरी नहीं होए गुरु के प्यारे ए सोच वाले उन्हां रब दे बख्शियां नूं किवें समझ सकणगे ये पता जे मां पुरखां दा बचन ही बहुत उच्चा जिहा कह के अगे तुरदे सात संगत कहिंदे महापुरख कारण पानी दी तरह शीतल ठंडे अंदरों रब ने कीते हुंदे ते जेड़ी दुनिया की सोच ओहदे च निरी अग पई अग हुण अग ते पानी दा आपस विच कदे मेल तां नहीं ना पौणा सात संगत अग हुण पानी नूं किवें समझ सकेगी जे किधर पानी ते नेड़े आई ते उसने बुझ ते जाएगी पर समझ नहीं सकेगी सब कहिंदे ये जेड़ी आतश दुनिया है ना वितारा विच रहण वाली सोच है मन दे अंदर के दुनिया की मंगा ये रब दे प्यारे महापुरखां नूं समझण दा यतन करन ते उन्हां दा अंत पालांगे ब्रह्म ज्ञान तां असीं परिभाषा दे लांगे कहण लगे कि कदा चित नहीं हो सकदा अग पानी नूं नहीं समझ सकदे दुनिया दा वृत्ति कदे रब दे बख्शां नूं समझ सकदे प्यारे सतगुरु जी ने कृपा की हुंदा बिलकुल उल्टे बंदा वेखदा किसी साधु किसी महात्मा नूं वेखना होवे ते वध-वध के वेखेगा असीं इहनूं पैसे दिते ने इहने पैसे लै लै ते कहांगे कि पैसे दा संत ने ते जेकर ना लवे ते कहांगे निष्काम हो कारण कि ब्रह्म ज्ञानी है प्यारे जरूरी ते नहीं जेड़ा आदमी बाहरों इह दुनिया की दौलत नूं हत्त नहीं लै उन्हें अपने अंदरों भी दुनिया दार का त्याग किया हो सकता है वो अंदर कौमे हंकार को इकट्ठा करे पर सवाल ये नहीं भाई वो साधु किस तरह का चाहिए ऐसे पूरी कौम के अंदर बहुता हिस्सा इसे लैक्चर सुनता करके राजी हुंदा है पर साधु गुरु नानक के घर का क्यों क्या हुंदा है प्यारे हो असि किवें समझ सकांगे सानू चाहिदा इवे असि साधु की गल छड़ के अपनी करिए गुरु ग्रंथ साहिब महाराज पिता जी मैनू दसो मैनू की करना चाहिदा कि मैनू तेरे घर की सोझी पै जावे जिन्ना चिर ओह नहीं पवेगी असि उन्हां वटां दी गलतां बातां किवें समझ सकांगे गुरु के प्यारो बेनती करां इह कमाईआं ते कातना कातू तों बाद सतगुरु जी दे प्यार दे जिहड़े प्रमाण हुंदे ने उन्हां दी कातना दा एवें थोड़ा जिहा वी किधरे दर्शन करिए ते कामां दा छिड़ जांदा है तुहानू पता है मेरे दस गुरु साहिबां दे जीवन दे अंदर सतगुरु जी ने अनेकां रूहां नूं इस तरह बख्शिया उन्हां नूं पहला आप बख्शिया ते फिर ड्यूटी बख्शाउण दी लाई गुरु के प्यारे गुरु नानक साहिब जी तों लै के सतगुरु ते सेवा लाउंदे आए मसंद पाते मंजियां दित्तियां इहदे तों अलावा होर अनेकां गुरु के लाभ पर एक रूह नूं तुसीं सारे जाणदे हो उस दे नाम नूं बच्चा बच्चा जानदा है उन्हे सत्कार जो भाई कन्हैया जी सात संग भाई कन्हैया साहिब जी दी ए ड्यूटी सतगुरु जी ने खुद लाई ना गुरु तेग बहादुर पिता जी ने उन्हां ते घटना किवें वापरी ओ इस कल तक किवें पहुंचे ने जरा उन्हां दा संखेप जां दर्शन दीदार करिए ए सारे इक्को ਤਲ ਤੇ ਤਨ ਮਹਾਂਪੁਰਖ ਲੋਕ ਹੈ ਜਿਵੇਂ ਬਾਬਾ ਨਿਧਾਨ ਸਿੰਘ ਸਾਹਿਬ ਨੂੰ ਹੁਕਮ ਏ ਭਾਈ ਕਨੇਤਾ ਜੀ ਨੂੰ ਇਸੇ ਤਰ੍ਹਾਂ ਹੁਕਮ ਹੋਇਆ ਏ ਭਾਈ ਫੇਰੂ ਜੀ ਨੂੰ ਇਹ ਹੁਕਮ ਹੋਤਾ ਸਾਜੇ ਭਾਈ ਮਨ ਨੂੰ ਇਹ ਹੁਕਮ ਹੋਇਆ ਸੀ ਪਰ ਸਾਰਿਆਂ ਤੇ ਇੱਕੋ ਫਾਕੂਲਾ ਨੇ ਸਤਿਗੁਰੂ ਲਾਗੂ ਕਰਦੇ ਭਾਈ ਇੱਕੋ ਤਰ੍ਹਾਂ ਦਾ ਉਹਨਾਂ ਨੂੰ ਘਾਲਣਾ ਘਾਲਣੀ ਪਵੇ ਨਾ ਗੁਰੂ ਕੇ ਪਿਆਰਿਓ ਇਹ ਕੋਈ ਇੱਕ ਜੀਵਨ ਦੀ ਕਹਾਣੀ ਤੇ ਕੁੰਦੀ ਨਹੀਂ ਖੁਰੇ ਕਿੰਨੇ ਕੁ ਜਨਮਾਂ ਦੀ ਕਮਾਈ ਤੋਂ ਬਾਅਦ ਇਹੋ ਜਿਹੇ ਤਲ ਤੇ ਆਦਮੀ ਪਹੁੰਚਦਾ ਹੈ ਜਿਹਨੇ ਪਹਿਲਾਂ ਕਮਾਈਆਂ ਕੀਤੀਆਂ ਉਹਨਾਂ ਨੂੰ ਇਸ ਜਨਮ ਵਿੱਚ ਨਹੀਂ ਬਹੁਤੀਆਂ ਪ੍ਰੀਖਿਆ ਪਾਇਆ ਤੇ ਸਿੱਧੇ ਦਰਦਾਰ ਦੇ ਕਿਸੇ ਪਾ ਲਾ ਦਿੱਤੇ ਜਿਹਨਾਂ ਦਾ ਕੋਟਾ ਰਹਿੰਦਾ ਉਹਨਾਂ ਨੂੰ ਇੱਥੇ ਘਾਲਣਾ ਕਲਵਾਏ ਸਾਧ ਸੰਗ ਅਸੀਂ ਨਿੱਕੇ ਦੇ ਮਨ ਨਾਲ ਸਮਝਣ ਦਾ ਯਤਨ ਕਰਨ ਦੀ ਬਜਾਏ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਨਾਮ ਬਾਣੀ ਨੂੰ ਅੰਦਰ ਵਸਾਵਾਂਗੇ ਤੇ ਉਹਦੇ ਚ ਸੁੱਖ ਮਿਲੇਗਾ ਉਹਦਾ ਲਾਭ ਹੋਏਗਾ ਭਾਈ ਕਨੇਤਾ ਸਾਹਿਬ ਅੱਜ ਛੋਟੇ ਸਨ ਤੇ ਅੰਦਰ ਵੈਰਾਗ ਤੇ ਲੱਗਾ ਹੀ ਸੀ ਪਰਮੇਸ਼ਰ ਦੇ ਘਰ ਦਾ ਖੁਰੇ ਪਿੱਛੋਂ ਤੁਰੇ ਹੋਣਗੇ ਪਹਿਲਾਂ ਉਹਦੇ ਆਮ ਰਿਵਾਜ ਸੀ ਭਾਈ ਜਿਹੜੇ ਵੱਡੇ ਲੋਕ ਗਰੀਬਾਂ ਨੂੰ ਪਕੜਦੇ ਉਹਨਾਂ ਤੋਂ ਕੰਮ ਕਰਵਾਉਣਾ ਉਹਨਾਂ ਦੇ ਬਦਲੇ ਪੈਸੇ ਨਾ ਦੇਣੇ ਉਹਨੂੰ ਕਹਿੰਦੇ ਬਿਗਾੜ ਕਰਵਾਉਣੀ ਮਿਹਨਤ ਕਰਵਾਉਣੀ ਪੈਸਾ ਨਾ ਦੇਣਾ ਭਾਈ ਕਨੇਤਾ ਜੀ ਨੇ ਗਰੀਬਾਂ ਦੀ ਜਗ੍ਹਾ ਤੇ ਆਪ ਹੀ ਭਾਰ ਚੁੱਕ ਕੇ ਛੱਡ ਕੇ ਆਉਣਾ ਮਾਪਿਆਂ ਨੇ ਕਹਿਣਾ ਜੀ ਦੇਖ ਬੇਟਾ ਸਾਨੂੰ ਪਤਾ ਲੱਗਾ ਕਿਤਨੇ ਅਮੀਰ ਘਰ ਦਾ ਤੂੰ ਸਾਡਾ ਪੁੱਤਰ ਏ ਤੇ ਤੂੰ ਇਹ ਲੋਕਾਂ ਦੇ ਭਾਰ ਚੁੱਕਦਾ ਏ ਵਿਗਾਰਤਾਂ ਦੀ ਜਗ੍ਹਾ ਤੇ ਤੂੰ ਕੰਮ ਕਰਦਾ ਏ ਲੋਕ ਕੀ ਕਹਿਣਗੇ ਇਹ ਪੁੱਤਰ ਕਮਲਾ ਤੇ ਬਾਬਲਾ ਏ ਅੱਗੋਂ ਜਵਾਬ ਦੇਣਾ ਮੈਂ ਕਈ ਵਾਰਾਂ ਰੱਬ ਮਾਪਿਆਂ ਦੇ ਘਰ ਪੁੱਤਰ ਬਾਬਲੇ ਵੀ ਤਾਂ ਪੈਦਾ ਕਰਦੇ ਨੇ ਮੈਨੂੰ ਬਾਬਾ ਸਮਝ ਕੇ ਗਰੀਬਾਂ ਦੀ ਸੇਵਾ ਤੁਸੀਂ ਕਰਨ ਦਿਓ ਜਦੋਂ ਮੇਰੇ ਸਾਹਮਣੇ ਕੋਈ ਕਿਸੇ ਗਰੀਬ ਤੋਂ ਜਬਰੀ ਭਾਰ ਚੁਕਾ ਕੇ ਜਾਂਦਾ ਮੇਰੇ ਤੋਂ ਸਹਿਆ ਨਹੀਂ ਜਾਂਦਾ ਮੈਂ ਚਾਹੁੰਦਾ ਵਾ ਉਹਨਾਂ ਦੀ ਜਗ੍ਹਾ ਤੇ ਮੈਂ ਭਾਰ ਚੁਕਾ ਤੇ ਦੁੱਖ ਚੱਲਾਂ ਸਾਧ ਸੰਗਤ ਅੰਦਰ ਇਹੋ ਜਿਹੀ ਭਾਵਨਾ ਸੀ ਕੁਝ ਸਮਾਂ ਬੀਤਿਆ ਇਹਨਾਂ ਦਾ ਨਾ ਮੇਲ ਹੋਇਆ ਭਾਈ ਨਨੂਆ ਜੀ ਦੇ ਨਾਲ ਭਾਈ ਨਨੂਆ ਜੀ ਸਨ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਕਿਰਪਾ ਦੇ ਪਾਤਰ ਨਾਲੇ ਉਹਨਾਂ ਨੇ ਸਤਿਗੁਰੂ ਦਾ ਹੁਕਮ ਜਾਣਾ ਨਾਲੇ ਉਹਨੇ ਬੋਝਾਂ ਨੂੰ ਰਸ ਪਾਣੀ ਦੇਣਾ ਭਾਈ ਕਨੇਤਾ ਸਾਹਿਬ ਜੀ ਦੇ ਪਿਤਾ ਜੀ ਵੀ ਇਹ ਕੰਮ ਕਰਦੇ ਸਨ ਉਹਨਾਂ ਸਦਕਾ ਮੇਲ ਹੋਇਆ ਭਾਈ ਨਨੂਆ ਜੀ ਦੀ ਸੰਗਤ ਵਿੱਚੋਂ ਵੈਰਾਗ ਜਾਗਿਆ ਬਹੁਤ ਵਧੇਰੇ ਇਹ ਕੋਈ ਭਾਈ ਕਨੇਤਾ ਜੀ ਮੰਗ ਕਰਨ ਕਰਨ ਭਾਈ ਨਨੂਆ ਜੀ ਮੈਂ ਉਸ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਵਾ ਜਿਹਨੂੰ ਮਿਲਣ ਲਈ ਇਹ ਜਨਮ ਮਿਲਿਆ ਏ ਜਿਹਦੇ ਵਾਸਤੇ ਅਸੀਂ ਜਗਤ ਤੇ ਆਏ ਆ ਪਰ ਇਹ ਲੋਕ ਜਿਹੜੇ ਹੁੰਦੇ ਇਹ ਵੱਡੇ ਇਹਨਾਂ ਦਾ ਨਾ ਉਪਦੇਸ਼ ਕਦੇ ਸਿੱਧਾ ਨਹੀਂ ਹੁੰਦਾ ਭਾਈ ਨਨੂਆ ਨੇ ਇਹ ਨਹੀਂ ਕਿਹਾ ਸਿੱਧਾ ਤੂੰ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਚਰਨਾਂ ਵਿੱਚ ਚਲਾ ਜਾ ਉਹ ਪੂਰੇ ਨੇ ਅਜੇ ਕਿ ਆਪ ਉਸ ਘਰੋਂ ਦਾਤ ਲੈ ਕੇ ਆਏ ਨੇ ਪਰ ਉਹਨਾਂ ਨੂੰ ਨੀ ਕਹਿੰਦੇ ਤੁਸੀਂ ਉਸ ਘਰ ਸਿੱਧੇ ਚਲੇ ਜਾਓ ਅਸੀਂ ਇੱਥੇ ਇਹਨਾਂ ਗੱਲਾਂ ਨੂੰ ਵਿਚਾਰੀਏ ਕਈ ਵਾਰ ਅਸੀਂ ਬੜੇ ਭੁਲੇਖੇ ਦਾ ਸ਼ਿਕਾਰ ਹੁੰਦੇ ਨਿੱਕੀ ਜੀ ਜ਼ਿੰਦਗੀ ਏ ਇਹਨਾਂ ਨੂੰ ਸ਼ੰਕਿਆਂ ਨਾਲ ਭਰੀ ਜਾਂਦੇ ਹਾਂ ਭਰਨਾ ਸੀ ਨਾਮ ਤੇ ਬਾਣੀ ਦਾ ਪਹਿਲਾਂ ਸ਼ੰਕੇ ਭਰਨ ਤੇ ਜ਼ਿੰਦਗੀ ਦਾ ਅੱਧਾ ਸਮਾਂ ਲੱਗਦਾ ਫਿਰ ਸ਼ੰਕੇ ਨਿਵਰਤ ਕਰਨ ਤੇ ਲੱਗ ਗਿਆ ਅੰਦਰ ਤੇ ਖਾਲੀ ਰਹਿ ਗਿਆ ਨਾ ਉਹਦੀ ਮਿਹਰ ਕਦੋਂ ਲਵਾਂਗੇ ਪਹਿਲਾਂ ਸ਼ੰਕੇ ਪਾਏ ਫਿਰ ਕੱਢ ਲੈ ਅਸੀਂ ਕੀ ਖਾਧਾ ਪੀਤਾ ਸਿਆਣੇ ਲੋਕ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਉਹ ਤਾਂ ਕੇਵਲ ਸਤਿਗੁਰੂ ਜੀ ਦੇ ਹੁਕਮ ਨੂੰ ਪਿਆਰ ਨੂੰ ਸਵੀਕਾਰ ਕਰਦੇ ਕਿ ਸਤਿਗੁਰੂ ਕਹਿੰਦੇ ਕੀ ਨੇ ਭਾਈ ਕਨੇਤਾ ਜੀ ਨੂੰ ਭਾਈ ਨਨੂਆ ਦੀ ਸੰਗਤ ਮਿਲੇ ਭਾਈ ਨਨੂਆ ਜੀ ਦੇ ਅੰਦਰ ਗੁਰੂ ਦਾ ਇੰਨਾ ਪਿਆਰ ਸੀ ਉਹਨਾਂ ਦਾ ਨਾ ਬੜਾ ਪਿਆਰਾ ਬਚਨ ਮਿਲਦਾ ਲਿਖਤ ਵਿੱਚ ਉਹ ਕਹਿੰਦੇ ਤੇਰਾ ਦਰਸ਼ਨ ਮੇਰੀਆਂ ਅੱਖੀਆਂ ਸੁਰਮੇ ਵਾਂਗੂ ਘੁੰਮਾਂਗੋ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਦਰਸ਼ਨ ਉਹਨਾਂ ਦੀਆਂ ਅੱਖਾਂ ਵਿੱਚ ਜਿਵੇਂ ਸੁਰਮਾ ਘੁੰਮਦਾ ਜਿਸ ਤਰ੍ਹਾਂ ਸਤਿਗੁਰੂ ਦਾ ਦਰਸ਼ਨ ਘੁੰਮਦਾ ਸੀ ਕਹਿਣ ਲੱਗੇ ਜਿੱਦ ਵੱਲ ਲੱਗਣ ਚਰਨ ਉਸਾਡੇ ਮੈਂ ਜਾਈ ਉੱਤ ਚੁੰਮਾਂਗੋ ਸੁਰਤੀ ਨਾਲ ਜਿੱਧਰ ਵੀ ਗੁਰੂ ਤੇਗ ਬਹਾਦਰ ਪਿਤਾ ਦੇ ਚਰਨ ਜਾਣੇ ਇਹਨਾਂ ਨੇ ਸੁਰਤੀ ਨਾਲ ਸਤਿਗੁਰੂ ਜੀ ਦੇ ਚਰਨਾਂ ਨੂੰ ਚੁੰਮਣਾ ਗੁਰੂ ਦੇ ਪਿਆਰੇ ਫਿਰ ਬੜੀ ਅਨੋਖੀ ਜਿਹੀ ਏ ਸੁਰਤੀ ਨਾਲ ਚੁੰਮ ਕੇ ਕਹਿੰਦੇ ਰਾਤੀ ਡੀਕੇ ਮਨ ਮੇਰੇ ਦਿਨ ਤੇ ਰਾਤ ਰਾਤੀ ਡੀਕੇ ਮਨ ਤਨ ਅੰਦਰ ਕਿਹੜੀਏ ਉੱਠਣ ਧੁੰਮਾਂ ਵੋ ਕਹਿਣ ਲੱਗੇ ਜੇ ਇਹ ਸਰੀਰ ਚੋਂ ਕੋਈ ਖਿਆਲ ਉੱਠਦਾ ਪੁਰਨਾ ਉੱਠਦਾ ਏ ਤੇ ਕੇਵਲ ਗੁਰੂ ਤੇ ਬਹਾਦਰ ਪਿਤਾ ਜੀ ਤੇਰੀ ਯਾਦ ਵਾਸਤੇ ਉੱਠਦਾ ਹੈ ਹੋਰ ਇਸ ਦੇ ਅੰਦਰ ਕੋਈ ਖਿਆਲ ਤੋਂ ਪੁਰਨੇ ਉੱਠਣਾ ਬੰਦ ਹੋ ਗਿਆ ਤੀਸਰਾ ਚੌਥੀ ਪੰਕਤੀ ਵਿੱਚ ਕਹਿੰਦੇ ਨੇ ਘਰ ਦਾ ਸਾਹਿਬ ਘਰ ਵਿੱਚ ਲੱਗਾ ਨਨੂਆ ਬਲ ਪਲ ਘੁੰਮਾ ਵੋ ਕਹਿੰਦੇ ਜਿਹੜੇ ਸਾਹਿਬ ਨੂੰ ਮਿਲਣਾ ਸੀ ਸਾਹਿਬ ਨੇ ਅੰਦਰੋਂ ਹੀ ਮਿਲਾ ਦਿੱਤਾ ਬਾਹਰੋਂ ਨੇ ਭਾਈ ਨਨੂਆ ਨੇ ਆਪਣੀ ਸੰਗਤ ਦਾ ਰੰਗ ਚਾੜਿਆ ਰੰਗ ਚਾੜਨ ਤੋਂ ਬਾਅਦ ਕਹਿਣ ਲੱਗੇ ਜੀ ਬਸ ਇੰਨਾ ਹੀ ਹੁਕਮ ਸੀ ਸਾਨੂੰ ਨਿਰੰਕਾਰ ਦਾ ਭਾਈ ਕਨੇਤਾ ਜੀ ਤੁਸੀਂ ਹੁਣ ਇਸ ਤੋਂ ਅੱਗੇ ਤੁਰੋ ਕਿੱਧਰ ਤੁਰਾਂ ਕਹਿੰਦੇ ਜਿੱਧਰ ਨਿਰੰਕਾਰ ਤੋਂ ਰਿਹਾ ਤੁਸੀਂ ਕਿਸੇ ਵੀ ਪੂਰਨ ਬ੍ਰਹਮ ਗਿਆਨ ਦਾ ਕਦੇ ਜੀਵਨ ਪੜਿਆ ਜਿਨ੍ਹਾਂ ਦੀਆਂ ਕਿਤਾਬਾਂ ਮਿਲਦੀਆਂ ਨੇ ਉਹ ਕਦੇ ਸੋਚ ਸਮਝ ਕੇ ਨਹੀਂ ਘਰੋਂ ਤੁਰਦੇ ਵੀ ਕਿੱਥੇ ਜਾਣਾ ਏ ਕਿਵੇਂ ਜਾਣਾ ਏ ਪ੍ਰਸ਼ਾਦ ਪਾਣੀ ਕਿੱਥੋਂ ਛਕਾਂਗੇ ਸਾਡੀ ਕੌਣ ਬਾਂਹ ਪਕੜੇਗਾ ਉਹਨਾਂ ਦੇ ਜੀਵਨ ਚ ਇਹ ਗੱਲਾਂ ਤੁਹਾਨੂੰ ਮਿਲਣਗੀਆਂ ਨੇ ਕਿਉਂਕਿ ਉਹਦਾ ਕਾਰਨ ਸੋਚ ਪਿਆਰੋ ਇੱਕ ਛੱਪੜ ਦੇ ਪਾਣੀ ਦੀ ਤਰ੍ਹਾਂ ਕਿ ਡੱਟੂ ਦੀ ਜਿਵੇਂ ਕਹਿ ਉਹਦੇ ਘੇਰਾ ਉਹਨੇ ਕਿਸਾਨ ਸੀਮਤ ਰੱਖਦੀ ਅਸੀਂ ਸਮਝਦੇ ਇਹ ਵਾ ਵੀ ਸਾਨੂੰ ਬਹੁਤ ਗਿਆਨ ਕਹਿ ਪਰ ਉਹ ਕਹਿ ਕੇਵਲ ਇੱਕ ਜਿੰਨੀ ਕੁ ਡੱਟੂ ਦੀ ਸੀਮਾ ਉਹਨੇ ਕੁ ਸਾਡੀ ਰੱਬ ਦੀ ਖੇਡ ਇਹਦੇ ਤੋਂ ਬਾਅਦ ਵੀ ਸ਼ੁਰੂ ਹੁੰਦੀ ਹੈ ਹੋਇਆ ਕਿ ਇਹਨਾਂ ਨੂੰ ਕਹਿਣ ਲੱਗੇ ਜਿੱਧਰ ਤੈਨੂੰ ਰੱਬ ਲਜਾਇਤਾ ਜਾਏ ਕੁਛ ਸਮਾਂ ਕਰ ਗਏ ਪਿਤਾ ਜੀ ਚੜ੍ਹਾਈ ਕਰ ਗਏ ਅੰਦਰ ਸੀ ਲਾਭ ਲੱਗੀ ਹੋਏ ਫਿਰ ਇੱਕ ਮਹਾਂਪੁਰਖ ਹੋਰ ਮਿਲੇ ਉਹਨਾਂ ਦਾ ਨਾਮ ਪਤਾ ਲੱਗਾ ਕੋਈ ਗਦਾ ਨਰੈਣੀ ਕਹਿੰਦੇ ਸੁਣ ਵਾਲ ਆ ਬਚਨ ਦੇ ਕਹਿੰਦੇ ਉਹਨਾਂ ਦਾ ਨਾਂ ਇਹ ਕਿਉਂ ਜਾ ਪੁੱਠਾ ਜਿਹਾ ਨਾਂ ਗਦਾ ਨਰੈਣੀ ਨਰੈਣ ਤੇ ਨਾਂ ਰੱਬ ਦਾ ਹੈ ਗਦਾ ਤੇ ਖੋਤੇ ਨੂੰ ਕਹਿੰਦੇ ਨੇ ਕਹਿੰਦੇ ਵੀ ਚਲੋ ਚੱਲੀਏ ਜਦੋਂ ਗਏ ਸੱਚੀ ਮੁੱਚੀ ਉਹਨਾਂ ਨੇ ਖੋਤੇ ਨੂੰ ਰੋਜ਼ ਪਕੜਨਾ ਉਹਦੀ ਸੇਵਾ ਕਰਨੀ ਗਦੇ ਦੀ ਸੇਵਾ ਕਰਕੇ ਗਦਾ ਨਰੈਣੀ ਹੈ ਸੀ ਕੋ ਪੂਰਾ ਮਹਾਂਪੁਰਖ ਉਹਨੂੰ ਕਹਿਣ ਲੱਗੇ ਤੂੰ ਇਹਦੀ ਕਿਉਂ ਸੇਵਾ ਕਰਦਾ ਏ ਕਹਿੰਦਾ ਏ ਮਨ ਦੀ ਸੇਵਾ ਕਰਨ ਦੇ ਨਾਲੋਂ ਗਦੇ ਦੀ ਸੇਵਾ ਕਰਨੀ ਸੈਂਕੜੇ ਗੁਣਾ ਚੰਗੀ ਏ ਇੱਕੋ ਗੱਲ ਕਹੀ ਤੇ ਸਾਰਾ ਕੁਝ ਕਹਿ ਗਿਆ ਸਾਰੀ ਦੁਨੀਆਂ ਇਸ ਮਨ ਦੀ ਸੇਵਾ ਕਰਕੇ ਮਨ ਨੇ ਕਿਹਾ ਇਹ ਚੀਜ਼ ਕਾਣੀ ਕਾ ਲਈ ਮਨ ਕਹਿੰਦਾ ਵਿਕਾਰ ਭੋਗੇ ਭੋਗਣ ਤੁਰ ਪੈਂਦਾ ਮਨ ਕਹਿੰਦਾ ਤੇਰੀ ਟੋਰ ਤਾਂ ਬਣਦੀ ਏ ਕਰਜੇ ਚੁੱਕ ਕੇ ਵੀ ਤੂੰ ਆਪਣੇ ਆਪ ਨੂੰ ਦੂਸਰੇ ਤੋਂ ਅੱਗੇ ਕਰ ਇਸ ਮਨ ਨੂੰ ਖੁਸ਼ ਕਰਦਿਆਂ ਕਰਦਿਆਂ ਬੰਦਾ ਬਰਬਾਦ ਹੋ ਜਾਂਦਾ ਏ ਉਹ ਮਹਾਂਪੁਰਖ ਕਹਿਣ ਲੱਗੇ ਇਸ਼ਾਰਾ ਸੀ ਮਨ ਦੀ ਨਾ ਸੁਣੀ ਉਹਦੇ ਨਾਲੋਂ ਤਾਂ ਰੱਬ ਦੇ ਕਿਸੇ ਜੀਵ ਦੀ ਸੇਵਾ ਕਰਕੇ ਭਾਵੇਂ ਖੋਤਾ ਹੀ ਟੋਕਣਾ ਪੋਵੇ ਉਹਦੀ ਵੀ ਸੇਵਾ ਕਰੇਗਾ ਕੋਈ ਨਾ ਕੋਈ ਅਸੀਸ ਦੇਵੇ ਹਾਂ ਸਤਸੰਗੀ ਜਨੋ ਇਹ ਜਿਹੜੇ ਸੇਵਾ ਵਾਲੇ ਮਹਾਂਪੁਰਖ ਨੇ ਇਹ ਭਾਵੇਂ ਲੰਗਰਾਂ ਦੀ ਕਰਨ ਪਸ਼ੂ ਪੰਛੀਆਂ ਦੀ ਕਰਨ ਜੀਵਾਂ ਦੀ ਕਰਨ ਇਹਨਾਂ ਦਾ ਖੇਤਰ ਹੀ ਵੱਖਰਾ ਤਾਂ ਬਣਿਆ ਹੁੰਦਾ ਏ ਭਾਈ ਕਨੇਤਾ ਜੀ ਚੱਲ ਪਏ ਆਰਾਮ ਜਾਗਿਆ ਜੰਗਲਾਂ ਨੂੰ ਪਹਾੜਾਂ ਨੂੰ ਤੁਰੇ ਦੇ ਕਈ ਦਿਨ ਲੰਘ ਗਏ ਜਦੋਂ ਲੰਘੇ ਨਾ ਭੁੱਖੇ ਪਹਾੜੇ ਸਨ ਕੁਝ ਮਿਲਿਆ ਨਹੀਂ ਅੱਗੋਂ ਕੁਦਾਤੀ ਦਿਸਦਾ ਜਾਈਏ ਕਿੱਥੇ ਪਰ ਭਾਈ ਨਨੂਆ ਦੇ ਨਾਤੂ ਪਿਤਾ ਦਾ ਸ਼ਬਦ ਸੁਣਿਆ ਸੀ ਗੁਰੂ ਕੇ ਪਿਆਰੋ ਉਹਦੀ ਰਚਨਾ ਤੋਂ ਸ਼ਬਦ ਤੇ ਪੰਚਮ ਪਿਤਾ ਦਾ ਹੈ ਪਰ ਉਹ ਪੜ੍ਹਦੇ ਸਨ ਭਈ ਕੋਈ ਜਨ ਪਰਸੋਂ ਦੇਖੈ ਜੋੜ ਚਰਨ ਗਪੋ ਬਹੁ ਸ਼ੁਭ ਰਚਨਾ ਦੇਖੈ ਪ੍ਰਾਣ ਅਬੋਰ ਪਰ ਪਿੱਛੋਂ ਲੱਭਾ ਗਹਿਣਾ ਇੱਕ ਇਹੋ ਜਿਹਾ ਮੋੜ ਆ ਗਿਆ ਇਹ ਬੈਠੇ ਸਨ ਬਰਾਤ ਲੰਘੀ ਕੋਲੋਂ ਕਹਿਣ ਲੱਗੇ ਕੋਈ ਲੋਟ ਪੰਗ ਜਾਪਦੇ ਪ੍ਰਸ਼ਾਦਾ ਦੇ ਦਿਓ ਇੱਕ ਦਿੱਤਾ ਛੱਕ ਲਿਆ ਦੂਜਾ ਦਿੱਤਾ ਛੱਕ ਲਿਆ ਸਭ ਪ੍ਰਸ਼ਾਦੇ ਛੱਕੇ ਉਹ ਕਹਿਣ ਲੱਗੇ ਕੋਈ ਲੋਟ ਪੰਗ ਨਹੀਂ ਜੇ ਕੋਈ ਭੁੱਖਾ ਜੇ ਐਵੇਂ ਵਿਹਲਾ ਬੈਠਾ ਏ ਉੱਠ ਕੇ ਕੰਮ ਨਹੀਂ ਕੀਤਾ ਜਾਂਦਾ ਭਾਈ ਕਨੇਤਾ ਜੀ ਨੇ ਕੋਈ ਜਵਾਬ ਦਿੱਤਾ ਕਹਿਣ ਲੱਗੇ ਤੁਸੀਂ ਠੀਕ ਆਖਦੇ ਹੋ ਜੇ ਕਦੇ ਰੱਬ ਤੁਹਾਨੂੰ ਵੀ ਆਪਣੇ ਮਿਲਣ ਦਾ ਕਦੇ ਇਸ਼ਕ ਲਾਵੇ ਫਿਰ ਪੁੱਛੀਏ ਵੀ ਤੁਹਾਨੂੰ ਇਹ ਭੁੱਖ ਕਿਉਂ ਲੱਗਦੀ ਤੇ ਰੋਟੀਆਂ ਕਿਉਂ ਖਾਂਦੇ ਹੋ ਕਹਿਣ ਲੱਗੇ ਵੱਡੀਆਂ ਵੱਡੀਆਂ ਰੋਟੀਆਂ ਨੂੰ ਛੱਡ ਕੇ ਆਇਆ ਵਾ, ਕਿਸੇ ਨੂੰ ਮਿਲਣ ਲਈ ਘਰੋਂ ਤੁਰਿਆ ਵਾ, ਕਿਸੇ ਦੇ ਕਿਸੇ ਮਜਬੂਰੀ ਵਾਸਤੇ ਉਹਨਾਂ ਨੂੰ ਤੇ ਇਸ਼ਾਰਾ ਕੀਤਾ ਚੱਲ ਪੈ। ਸੁਣੋ ਆਲਾ ਬੱਚੇ ਨੇ ਇੱਕ ਇੱਕ ਗੁਰੂ ਕੇ ਪਿਆਰਿਓ, ਇਹਨਾਂ ਲੋਕਾਂ ਦੇ ਚਰਨਾਂ ਵਿੱਚ ਐਵੇਂ ਨੀ ਦੁਨੀਆਂ ਦੇ ਸਿਰ ਚੁੱਕਦੇ ਵੀ ਕਿਸੇ ਦਾ ਆਗੂ ਬਣਾ ਦੇਣਾ। ਇਹ ਆਗੂ ਇੱਕ ਦੁਨੀਆਂ ਬਣਾਂਗੀ, ਇੱਕ ਰੱਬ ਬਣਾਂਦਾ ਏ। ਮੈਂ ਕੇਵਲ ਤੁਹਾਡਾ ਧਿਆਨ ਉੱਚੀ ਕੇਂਦਰਿਤ ਕਰਦਾ ਇਹਨਾਂ ਸੱਤਾਂ ਦੇ ਨਾਲ। ਜੋ ਕੰਮ ਵਾਹਿਗੁਰੂ ਕਰਾਵੇ ਉਹਨਾਂ ਦੀ ਕਹਾਣੀ ਦੁਨੀਆਂ ਨਾਲ ਵੱਖਰੀ ਹੁੰਦੀ ਏ। ਅਸੀਂ ਤੁਲਨਾ ਆਪਣੇ ਨਾਲ ਖਿੱਚ ਢੂ ਕੇ ਇਹਨਾਂ ਲੋਕਾਂ ਦੀ ਕਰਦੇ ਹਾਂ। ਨਹੀਂ ਸਾਧ ਸੰਗਤ, ਗੋਬਿੰਦ ਲੋਕ ਨਹੀਂ ਜਨਮ ਮਰੇ, ਇਹ ਗੋਬਿੰਦ ਲੋਕ ਹੁੰਦੇ ਨੇ, ਜਨਮ ਮਰਨ ਤੋਂ ਉੱਚੇ ਨੇ। 84 ਲੱਖ ਵਿੱਚ ਅਸੀਂ ਹਾਂ। ਜਦੋਂ ਇਹਨਾਂ ਨੇ ਰੋਟੀ ਖਾਧੀ ਤੇ ਅੱਗੇ ਤੁਰੇ ਗਏ, ਇਸੇ ਤਰ੍ਹਾਂ ਇੱਕ ਮਹਾਂਪੁਰਖ ਮਿਲ ਗਿਆ ਇਹਨਾਂ ਨੂੰ। ਕਹਿਣ ਲੱਗੇ ਭਾਈ ਕਨਈਆ ਕਿਹਨੂੰ ਲੱਭਦਾ ਏ? ਕਹਿਣ ਲੱਗੇ ਰੱਬ ਨੂੰ। ਆਖਿਆ ਰੱਬ ਨੂੰ ਜੇ ਲੱਭਣਾ ਹੋਵੇ ਨਾ ਜੰਗਲਾਂ ਦੇ ਬੇਲਿਆਂ ਵਿੱਚ ਨਹੀਂ। ਕਹਿੰਦੇ ਰੱਬ ਨੂੰ ਲੱਭਣ ਤੋਂ ਪਹਿਲਾਂ ਰੱਬ ਦੇ ਬਖਸ਼ੇ ਹੋਏ ਕਿਸੇ ਮਹਾਂਪੁਰਖ ਨੂੰ ਲੱਭ, ਜਿਹੜਾ ਮਿਲਿਆ ਏ ਉਹ ਤੈਨੂੰ ਮਿਲਾਏਗਾ। ਤੇ ਆਖਿਆ ਮਹਾਂਪੁਰਖ ਜੰਗਲਾਂ ਪਹਾੜਾਂ ਵਿੱਚ ਨਹੀਂ, ਉਹ ਇਹਨਾਂ ਲੋਕਾਂ ਵਿੱਚੋਂ ਲੱਭਣਗੇ ਜਿਹਨਾਂ ਲੋਕਾਂ ਨੂੰ ਤੂੰ ਛੱਡ ਕੇ ਇੱਕ ਪਾਸੇ ਕਿਨਾਰਾ ਕਰੀ ਫਿਰਦਾ ਏ। ਕਹਿਣ ਲੱਗਾ ਜੀ ਅੱਛਾ। ਉਹਨੇ ਫਿਰ ਇੱਕ ਬਚਨ ਕਿਹਾ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ। ਉਹ ਕਹਿੰਦੇ ਨੇ ਜੇਕਰ ਕੋਈ ਚਾਹੇ ਭਾਈ ਬਾਪਨ ਚੰਦਨ ਦੀ ਖੁਸ਼ਬੂ ਲੈਣੀ, ਉਹਨੂੰ ਚਾਰ ਚੁਫੇਰੇ ਸੱਪਾਂ ਦਾ ਸਾਹਮਣਾ ਕਰਨਾ ਪਵੇਗਾ ਰੱਬ ਦੀ ਮੇਹ ਤੇ। ਜਿੱਥੇ ਚੰਦਨ ਹੋਵੇ ਉਹਦੇ ਚਾਰ ਚੁਫੇਰੇ ਜਹਿਰੀਲੇ ਸੱਪ ਖਾਣਗੇ। ਪਿਆਰਿਓ, ਜਿਹੜੇ ਮਣੀ ਵਾਲੇ ਸੱਪ ਹੁੰਦੇ ਨੇ ਉਹ ਆਮ ਸੱਪਾਂ ਦੇ ਵਿੱਚ ਹੀ ਤਾਂ ਤੁਰੇ ਫਿਰਦੇ ਨੇ, ਉਹਨਾਂ ਦੇ ਵਿੱਚੋਂ ਹੀ ਮਣੀ ਵਾਲੇ ਸੱਪ ਲੱਭਣੇ ਨੇ, ਸੱਪਾਂ ਵਿੱਚੋਂ ਹੀ ਲੰਘ ਕੇ ਬਾਪਨ ਚੰਦਨ ਦੀ ਖੁਸ਼ਬੂ ਆਉਣੀ ਹੈ। ਗੁਰੂ ਕੇ ਪਿਆਰਿਓ, ਭਾਈ ਗੁਰਦਾਸ ਸਾਹਿਬ ਜੀ ਦੇ ਪ੍ਰਮਾਣ ਵੀ ਬੜੇ ਨਵੇਕਲੇ ਜੇ ਸੋਹਣੇ ਹੁੰਦੇ ਹਨ, ਜਿਹਨਾਂ ਦਾ ਮੁੱਲ ਕੋਈ ਨੀ। ਉਹ ਕਹਿੰਦੇ ਜਿਹੜੇ ਪਾਰਸ ਨੇ ਰੱਬ ਨੇ ਕੋਈ ਵੱਖਰੀ ਕਲਾ ਨੀ ਬਣਾਈ, ਇੱਥੇ ਪਾਰਸ ਦੇ ਤੇ ਇਧਰ ਪੱਥਰ ਨੇ, ਉਹਨੇ ਨਾਲ ਪੱਥਰਾਂ ਦੇ ਵਿੱਚ ਪਾਰਸ ਲੁਕੋਇਆ ਹੁੰਦਾ ਹੈ। ਵਿੱਚੋਂ ਲੱਭਣਾ ਜਿਹੜੀ ਰੱਬ ਦੀ ਖੇਡ ਏ, ਇਹਨੂੰ ਲੋਕਾਂ ਨੂੰ ਛੱਡ ਕੇ ਹੀ ਰੱਬ ਮਿਲਦਾ। ਰੱਬ ਨੂੰ ਮਿਲਣ ਕੀ ਰੱਬ ਦੇ ਲੋਕਾਂ ਦੇ ਵਿੱਚੋਂ ਦੀਪ ਹੋ ਕੇ ਲੰਘਣਾ ਪਵੇਗਾ। ਸਤਿਗੁਰੂ ਜੀ ਦੇ ਘਰ ਦਾ ਪਿਆਰੋ ਇਹ ਰਾਸਤਾ ਏ, ਉਧਰ ਤੋਰ ਦਿੱਤਾ, ਹੁਣ ਕਿੱਧਰ ਜਾਵਾਂ? ਜਦੋਂ ਇਹ ਤੁਰੇ ਗਏ ਤੁਰੇ ਗਏ, ਸਾਧ ਸੰਗਤ 23 ਦਿਨ ਲੰਘੇ, ਇੱਕ ਮਹਾਂਪੁਰਖ ਹੋਰ ਮਿਲ ਗਿਆ। ਉਹਨਾਂ ਕੋਲ ਗਿਆ ਤੇ ਇੱਕਦਮ ਅੰਦਰ ਟਿਕ ਗਿਆ। ਉਹਨਾਂ ਨੇ ਕੋਈ ਬਚਨ ਕਿਹਾ ਲੰਬਾ ਚੌੜਾ ਨਹੀਂ। ਕਹਿੰਦੇ ਵਕੀਲ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਕੇਵਲ ਕੱਪੜੇ ਪਾ ਲੈਂਦੇ ਨੇ ਘਰ ਛੱਡ ਦੇਣਗੇ, ਉਹ ਵਕੀਲ ਨੇ ਪਖੰਡ ਨੇ ਧਰਤੀ ਤੇ ਬਹੁਤ ਨੇ। ਕਹਿੰਦੇ ਇੱਕ ਉਹ ਨੇ ਜਿਨ੍ਹਾਂ ਨੇ ਅੰਦਰੋਂ ਤਿਆਗਿਆ ਏ ਵਿਕਾਰਾਂ ਨੂੰ। ਇਹਦੇ ਬਚਨ ਅੰਦਰ ਐਕੋ ਜਾ ਗੁਰੂ ਕੇ ਪਿਆਰੋ ਖੁੱਬਾ ਭਾਈ ਕਨੇਤਾ ਸਾਹਿਬ ਜੀ ਦੇ ਇਹਨਾਂ ਦੇ ਅੰਦਰ ਆਇਆ। ਇਹ ਕੋਈ ਪੂਰਾ ਜਾਪਦਾ ਜਿਹੜੀ ਉੱਚੀ ਗੱਲ ਕਰ ਰਿਹਾ। ਉੱਥੇ ਟਿਕ ਗਏ, ਉਹਨਾਂ ਨੇ ਆਖਿਆ ਪਾਣੀ ਲਿਆ। ਪਿਆਰਿਓ, ਸੇਵਾ ਪੰਥੀ ਮਹਾਂਪੁਰਖਾਂ ਨੇ ਇਸ ਬਚਨ ਨੂੰ ਕਿਸ ਤਰ੍ਹਾਂ ਲਿਖਿਆ ਏ? ਉਹਨਾਂ ਨੇ ਸੇਵਾ ਪ੍ਰਾਰੰਭ ਕੀਤੀ, ਦੂਰੋਂ ਪਾਣੀ ਲਿਆਉਣਾ, ਉਹਨਾਂ ਨੇ ਕੁਝ ਲੰਗਰ ਚ ਵਰਤਣਾ, ਕੁਝ ਛਿੜਕਾਓ ਕਰਨਾ, ਪਾਣੀ ਲਿਆਉਣਾ ਤੇ ਇਹਨਾਂ ਮਹਾਂਪੁਰਖਾਂ ਨੇ ਉਹਨੂੰ ਰੋਡ ਛੱਡਣਾ, ਇਹਨੂੰ ਫਿਰ ਲੈਣ ਚੱਲ ਜਾਣਾ। 3 ਮਕੀਨੇ ਇਸ ਨੇ ਪਾਣੀ ਟੋਇਆ। ਇਹਨੇ ਇਹ ਨੀ ਸਵਾਲ ਕੀਤਾ ਕਿ ਮਹਾਂਪੁਰਖੋ ਮੇਰਾ ਵੀ ਸਰੀਰ ਏ, ਠੀਕ ਏ, ਮੈਂ ਰੱਬ ਨੂੰ ਦੀ ਤਲਾਸ਼ ਵਿੱਚ ਤੁਰਿਆ ਵਾ, ਤੁਸੀਂ ਮੈਨੂੰ ਪਾਣੀ ਢੁਆ ਕਿਤੇ ਨਾ ਮਾਰ ਛੱਡੋ, ਵੀ ਪਾਣੀ ਲਿਆਓ, ਪਾਣੀ ਵਰਤੋ, ਤੁਸੀਂ ਤੌਸਤਰੇ ਉਹਨੂੰ ਰੋੜ ਛੱਡ ਦਿਓ, ਜੇ ਰੋੜ ਲੈ ਤੇ ਪਾਣੀ ਲਿਆਉਣ ਦਾ ਕੀ ਲਾਭ? ਨਹੀਂ, ਇਹ ਗੱਲ ਆਉਂਦੀ ਏ ਦੁਨੀਆਂ ਦਾਤਾਂ ਦੇ ਅੰਦਰ, ਜਿਨ੍ਹਾਂ ਕੋਲ ਮਨ ਨੇ, ਜਿਹੜੇ ਮਨ ਨਾਲ ਮਹਾਂਪੁਰਖਾਂ ਨੂੰ, ਰੱਬ ਨੂੰ, ਉਹਦੇ ਪਿਆਰਾਂ ਨੂੰ ਸਮਝਣਾ ਸਮਝਾਉਣਾ ਚਾਹੁੰਦੇ ਨੇ, ਉਹ ਕਹਿਣਗੇ ਇਹ ਵੀ ਕੋਈ ਪਾਗਲ ਪਾਣੀ। ਦਰਅਸਲ ਉਹ ਮਿਲਦਾ ਹੀ ਦੁਨੀਆਂ ਦੀ ਨਿਗਾਹ, ਜਿਹੜੇ ਪਾਗਲ ਹੋ ਜਾਂਦੇ ਨੇ ਨਾ, ਰੱਬ ਮਿਲਦਾ ਹੀ ਉਹਨਾਂ ਨੂੰ ਹੈ। ਉਹ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਉਹ ਸਾਨੂੰ ਕਹਿੰਦੇ ਨੇ, ਠੀਕਰੀਆਂ ਇਕੱਠੀਆਂ ਕਰੀ ਜਾਂਦੇ ਨੇ। ਜਿਹਨੇ ਨਾਲ ਨਹੀਂ ਜਾਣਾ ਉਹਨਾਂ ਲਈ ਸਾਰੀ ਜ਼ਿੰਦਗੀ ਦਾਅ ਲਾ ਦਿੰਦੇ ਨੇ, ਪਰ ਸਾਡਾ ਪਾਗਲਪਨ ਉਹਨਾਂ ਨੂੰ ਕਹਿੰਦਾ ਹੈ। 3 ਮਕੀਨੇ ਜਦੋਂ ਗੁਜ਼ਰ ਗਏ ਨਾ, ਮਹਾਂਪੁਰਖ ਰੀ ਪਿਆ, ਉਹਨੇ ਫੇਰ ਵੀ ਇਹ ਗੱਲ ਕਹੀ, ਭਈ ਦੇਖ ਤੈਨੂੰ ਮਿਲਾਉਣਾ ਵਾ। ਕਹਿਣ ਲੱਗੇ ਜੋ ਮੇਰੇ ਕੋਲ ਸੀ ਸੱਜਣਾ, ਉਹ ਤੈਨੂੰ ਦੇਖਾਂਗਾ, ਪਰ ਰੱਬ ਦਾ ਹੁਕਮ ਆ ਗਿਆ, ਹੁਣ ਤੂੰ ਮੈਨੂੰ ਛੱਡ ਕੇ ਇਸ ਤੋਂ ਹੋਰ ਅੱਗੇ ਚਲਾ ਜਾ। ਕਿੱਥੇ ਜਾਵਾਂ? ਕਹਿਣ ਲੱਗੇ ਜਿਹਨੂੰ ਮਿਲਣ ਚੱਲਿਆ ਜਿੱਧਰ ਹੋਰ ਜਾ ਰਹੇਗਾ, ਉਹਨੂੰ ਇਹ ਨਹੀਂ ਆਂਦੇ ਉਹ ਕਿੱਥੋਂ ਮਿਲੇਗਾ, ਇਹ ਕਹਿ ਜਾਂਦੇ ਜਿੱਧਰ ਹੋਰ ਜਾ ਇਹਦਾ ਅੱਗੇ ਤੋਰ ਦੇਣਦੇ ਸਨ। ਪਰ ਇਹਨਾਂ ਦਾ ਸਿਰਫ ਭਰੋਸਾ ਵੀ ਕੈਸਾ, ਇਹ ਨਹੀਂ ਆਖਿਆ ਚੰਗੀ ਖੇਡ ਬਣੀ ਏ, ਜਿਹੜਾ ਮਿਲਦਾ ਹੋਰ ਅੱਗੇ ਤੋਰਦਾ ਹੋਰ ਅੱਗੇ ਤੋਰਦਾ। ਇੱਕ ਛੋਟਾ ਜਿਹਾ ਬਚਨ ਸਾਂਝਾ ਕਰਾਂ, ਸਤਿਗੁਰੂ ਨੇ ਤੇ ਤੁਹਾਡੀਆਂ ਸ਼ੀਸ਼ਾਂ ਨੇ ਬਹੁਤ ਸਾਰੇ ਮਹਾਂਪੁਰਖਾਂ ਦੀ ਸੰਗਤ ਬਖਸ਼ੀ ਹੈ, ਵੱਖ ਵੱਖ ਸੰਪਰਦਾਇਆਂ ਨਾਲ ਸੰਬੰਧਿਤ ਪਿਆਰਿਓ, ਤੁਸੀਂ ਕਈ ਵਾਰ ਵੇਖੋਗੇ ਇੱਕ ਮਹਾਂਪੁਰਖ ਸਾਧੂ ਦੀ ਸੰਗਤ ਕਰਦੇ ਹੋ, ਕੁਝ ਸਾਲ ਉਹਦੇ ਨਾਲ ਰਹਿਣ ਤੋਂ ਬਾਅਦ ਇਹੋ ਜਿਹੀ ਘਟਨਾ ਵਾਪਰਦੀ ਹੈ, ਉਸ ਮਹਾਂਪੁਰਖ ਤੋਂ ਤੁਹਾਡਾ ਵਿਸ਼ਵਾਸ ਚੁੱਕਿਆ ਜਾਂਦਾ ਹੈ। ਤੁਸੀਂ ਆਖਦੇ ਹੋ ਇਹ ਚੰਗਾ ਨਹੀਂ ਕੀਤਾ ਇਸ ਨੇ, ਕਿਸੇ ਹੋਰ ਤੋਂ ਮਿਲਦੇ ਹੋ ਉਹਦੇ ਨਾਲ ਕੁਝ ਸਮਾਂ ਚੰਗਾ ਲੱਗਣ ਤੋਂ ਬਾਅਦ ਫਿਰ ਕੋਈ ਹੋਰ ਮਿਲਦਾ ਉੱਥੇ ਘਟਨਾ ਵਾਪਰਦੀ ਹੈ, ਉਦੋਂ ਲੱਗਦਾ ਹੈ ਕਿ ਚੰਗਾ ਨਹੀਂ ਹੋਇਆ। ਨਹੀਂ, ਰੱਬ ਨੇ ਚੰਗਾ ਕੀਤਾ ਹੁੰਦਾ ਹੈ, ਉਸੇ ਮਹਾਂਪੁਰਖ ਦੀ ਕਿਰਪਾ ਦ੍ਰਿਸ਼ਟੀ ਦਾ ਸਦਕਾ ਉਸ ਨੇ ਤੁਹਾਨੂੰ ਕਿਸੇ ਪੂਰੇ ਦਾ ਮਿਲਾਪ ਕਰਾਉਣਾ ਹੈ, ਉਹ ਤਾਂ ਮਿਲੇਗਾ ਜੇ ਆਪਣੇ ਤੋਂ ਤੋੜ ਕੇ ਅੱਗੇ ਉੱਥੋਂ ਰਹੇਗਾ। ਸਿੱਧਾ ਕੋਈ ਕਵੇ ਨਾ ਕੋਈ ਮੰਨਦਾ ਏ ਤੇ ਨਾ ਕੋਈ ਮਨਾ ਸਕਦਾ ਏ। ਗੁਰੂ ਕੇ ਪਿਆਰਿਓ, ਕਦੇ ਇਹ ਪੜੀਏ ਨਾ ਸਾਰਥਾਂ ਦੇ ਜੀਵਨ ਤੇ ਤਕੀਏ ਮੌਜੂਦਾ ਮਹਾਂਪੁਰਖਾਂ ਦੇ ਦਰਸ਼ਨ ਕਰੀਏ ਤੇ ਉਹਨਾਂ ਚੋਂ ਇਹ ਗੱਲਾਂ ਤੁਹਾਨੂੰ ਆਮ ਕਰਨਗੀਆਂ। ਪਹਿਲਾ ਬੰਦਾ ਉਹਨਾਂ ਨੂੰ ਦੋਸ਼ੀ ਕਰਾਂਦਾ ਏ, ਜਦੋਂ ਰੱਬ ਸੋਝੀ ਪਾਵੇ ਫਿਰ ਆਪਣਾ ਸਿਰ ਧਰਤੀ ਤੇ ਰੱਖ ਕੇ ਰੋਂਦਾ, ਮੈਂ ਉਹਨਾਂ ਨੂੰ ਗਲਤ ਕਿਹਾ, ਉਹਨਾਂ ਨੇ ਤਾਂ ਮੇਰੇ ਤੇ ਵੱਡਾ ਪਾਰ ਉਤਾਰ ਕੀਤਾ ਸੀ। ਜਦੋਂ ਕਿਧਰੇ ਪਾਣੀ ਦਾ ਚਸ਼ਮਾ ਗੁਰੂ ਕੇ ਪਿਆਰੇ ਤੁਰਦਾ ਇਹਨਾਂ ਤੇ ਉਹ ਸਿੱਧਾ ਇਹਨਾਂ ਸਾਗਰ ਨੂੰ ਮਿਲਦਾ, ਨਾ ਦਰਿਆ ਨੂੰ ਮਿਲਦਾ ਏ, ਨਾ ਵੱਡੀ ਕੋ ਨਦੀ ਚ ਪੈਂਦਾ ਏ। ਉਹਨੂੰ ਪਹਿਲਾਂ ਆਪਣਾ ਨਿੱਕਾ ਜਿਹਾ ਰਸਤਾ ਬਣਾਉਣਾ ਪੈਂਦਾ, ਬਣਾ ਲਿਆ, ਕਦੇ ਪੱਥਰਾਂ ਵੱਜਦਾ ਏ, ਕਦੇ ਖੱਡ ਵਿੱਚ ਡਿੱਗਦਾ ਏ, ਕਦੇ ਉਸ ਨੂੰ ਕਿੰਨਾ ਕਿੰਨਾ ਸਮਾਂ ਚੌੜੇ ਮੈਦਾਨਾਂ ਵਿੱਚ ਆਪਣਾ ਕਿਲਾਕਣਾ ਪੈਂਦਾ ਏ, ਕਿਧਰੇ ਉਹਦੇ ਸਾਹਮਣੇ ਦੀਵਾਰ ਵੀ ਬਣਦੀ ਏ, ਉਹਨੂੰ ਰੋਕਿਆ ਜਾਂਦਾ ਏ, ਪਰ ਉਹ ਸਾਰਿਆਂ ਲੋਕਾਂ ਤੋਂ ਉਹ ਆਪਣਾ ਰਾਹ ਲੱਭਦਾ ਰਹਿੰਦਾ, ਤੁਰਿਆ ਜਾਂਦਾ ਏ, ਇਧਰੋਂ ਉਧਰੋਂ ਥਾਂ ਲੱਭ ਲਵਾ ਕੇ ਫਿਰ ਕਿਧਰੇ ਉਹ ਛੋਟੀ ਨਦੀ, ਫਿਰ ਵੱਡੀ ਨਦੀ, ਫਿਰ ਦਰਿਆ, ਫਿਰ ਦਰਿਆ ਤੋਂ ਜਾ ਕੇ ਕਿਧਰੇ ਉਹ ਸਾਗਰ ਮਿਲਦਾ ਏ। ਯਾਦ ਰੱਖਣਾ ਨਿਰੰਕਾਰ ਦੀਆਂ ਉਹ ਜਾਣੇ, ਮੈਂ ਤਾਂ ਉਹਨੂੰ ਗਲਤਾਂ ਕਰੀ ਜਾ ਰਿਹਾ ਜਿਤਨੀਆਂ ਉਹ ਸਤਿਗੁਰੂ ਸੋਝੀ ਪਾਉਂਦਾ ਏ, ਪਰ ਇਹ ਨਹੀਂ ਮੈਂ ਜੋ ਕਹਿ ਤਾਂ ਬਸ ਇਹ ਹੀ ਕਹਿ, ਕੇਵਲ ਉਸ ਰਸਤੇ ਦੀ ਥੋੜੀ ਜਿਹੀ ਸਤਿਗੁਰੂ ਜੀ ਦੀ ਕਿਰਪਾ ਨਾਲ ਰਲ ਮਿਲ ਕੇ ਵਿਚਾਰ ਕਰ ਰਹੇ ਹਾਂ ਭਾਈ ਭਾਈ ਭਨੇਖਾ ਜੀ ਨਾਲ ਜੋ ਕੁਝ ਹੋ ਰਿਹਾ ਹੈ ਨਾ, ਇਹ ਨਿਰੰਕਾਰ ਜਾਣੇ ਉਹ ਕਿਹੜੇ ਕਿਹੜੇ ਰਸਤੇ ਤੋਂ ਉਹ ਲੰਘਾਉਂਦਾ ਏ। ਸਤਿਗੁਰੂ ਜੀ ਨੇ ਐਵੇਂ ਤਾਂ ਨਹੀਂ ਨਾ ਕਹਿ ਦਿੱਤਾ, ਕਹਿੰਦੇ ਜਿਹਨਾਂ ਨੇ ਉਹਨੂੰ ਮਿਲਣਾ ਉਹ ਦੇਣਾ, ਜਿਹਨਾਂ ਨੇ ਰਾਜਿਆਂ ਦੀ ਤਰ੍ਹਾਂ ਹੁਕਮ ਚਲਾਉਣਾ ਹੋਵੇ ਸ੍ਰਿਸ਼ਟੀ ਦੇ, ਕਹਿੰਦੇ ਉਹਨਾਂ ਨੂੰ ਨਾ ਹਸਤੀ ਸਿਰ ਜੋ ਅੰਕਸ ਕਹਿ, ਅਹਰਨ ਜੋ ਸਿਰ ਦੇ ਮਨ ਤਨ ਆਗੈ ਰਾਗ ਕਹਿ, ਉਹ ਵੀ ਸੇਵ ਕਰੇ ਉਹ ਗੁਰਮੁਖ ਆਪ ਨਿਵਾਰ ਕੇ ਸਭ ਰਾਜ ਸ੍ਰਿਸ਼ਟ ਕਾ ਲੇ। ਹਾਥੀ ਮੁਹਾਵਰ ਦੇ ਸਾਹਮਣੇ ਪਿਆਰੂ ਮਾਰ ਖਾ ਤੇ ਜਿੱਧਰ ਤੋੜਦਾ ਤੁਰਿਆ ਜਾਂਦਾ ਏ, ਲੁਕਾਰ ਦੇ ਸਾਹਮਣੇ ਆਰਨ ਪਈ ਸੱਟਾ ਪਾਉਂਦੀ ਟਿੱਕੀ ਏ। ਕਹਿੰਦੇ ਮਨ ਤਨ ਕਿਸ ਤਰ੍ਹਾਂ ਅੱਗੇ ਰੱਖਣਾ ਪੈਂਦਾ ਹੈ। ਭਾਈ ਧਨੇਖਾ ਜੀ ਤਿੰਨ ਮਹੀਨੇ ਦੀ ਸੇਵਾ ਤੋਂ ਬਾਅਦ ਚਲੇ ਗਏ, ਇੱਕ ਜਗ੍ਹਾ ਤੇ ਬੈਠ ਗਏ, ਰੋਈ ਜਾਣ ਤੇ ਅਰਦਾਸ ਕਰਨ ਕੇ ਮੇਰੇ ਕੋ ਆਣ ਡਿੱਠੇ ਮਾਖੀ, ਮੈਂ ਤੈਨੂੰ ਲੱਭਾਂ ਤੇ ਕਿੱਥੋਂ ਲੱਭਾਂ, ਘਰ ਛੱਡਿਆ ਏ, ਜੰਗਲ ਗਿਆ ਤੇ ਉਧਰੋਂ ਮੁੜ ਕੇ ਲੋਕਾਂ ਵਿੱਚ ਆ, ਲੋਕਾਂ ਵੱਲ ਚੱਲਿਆ ਤੇ ਕਿੱਧਰ ਜਾਵਾਂ, ਕੋਈ ਮਿਲਦਾ ਨਹੀਂ, ਜਿਹੜਾ ਮਿਲਦਾ ਅੱਗੇ ਤੋੜ ਦਿੰਦਾ ਏ, ਜਦੋਂ ਤੋੜਿਆ ਹੁਣ ਮੈਨੂੰ ਆਪ ਹੀ ਕਿਰਪਾ ਕਰਕੇ ਦੱਸ। ਜਦੋਂ ਇਸੇ ਨੇ 24 ਦਿਨ ਭਾਈ ਧਨੇਖਾ ਜੀ ਹੋ ਗਏ ਭੁੱਖੇ ਪਿਆਸੇ ਬਹਿ ਗਏ, ਕਹਿੰਦੇ ਹੁਣ ਕਾਹਦੇ ਲਈ ਜਿਉਣਾ ਏ, ਖਾਣਾ ਤੇ ਜਿਉਣ ਲਈ ਇਹਨਾਂ ਜਿਉਣਾ ਸੀ ਉਹਨੂੰ ਮਿਲਣ ਲਈ, ਜੇ ਉਹ ਨੂੰ ਮਿਲਦਾ ਤੇ ਅਸੀਂ ਕਾਣਾ ਵੀ ਕਾਹਦੇ ਲਈ, ਇਸੇ ਤਰ੍ਹਾਂ ਜ਼ਿੰਦਗੀ ਦਾ ਅੰਤ ਹੋ ਜਾਵੇ। ਇੱਧਰ ਜਦੋਂ ਅਰਦਾਸ ਕੀਤੇ, ਪਰ ਇਹਦੇ ਤੋਂ ਪਹਿਲਾਂ ਇੱਕ ਬਹੁਤ ਪਿਆਰੀ ਘਟਨਾ ਲਿਖੀ ਹੈ ਭਾਈ ਧਨੇਖਾ ਜੀ ਦੀ, ਕਹਿੰਦੇ ਜਦੋਂ ਇਹ ਲੱਭਣ ਤੁਰੇ ਨਾ ਇਸ ਤਰ੍ਹਾਂ, ਸ਼ਹਿਰਾਂ ਵੱਲ ਤੁਰੇ, ਨਗਰਾਂ ਵੱਲ ਤੇ ਇੱਕ ਧਰਮ ਸਾਖਾ ਵਿੱਚ ਚਲੇ ਗਏ। ਉਸਨੂੰ ਜਾ ਕੇ ਪਾਣੀ ਦੀ ਮੰਗ ਕੀਤੀ, ਪ੍ਰਸ਼ਾਦੇ ਦੀ ਪਹਿਲਾਂ ਪ੍ਰਸ਼ਾਦਾ ਤੇ ਦਿੱਤਾ ਨਾ। ਧਰਮਸਾਲ ਦੇ ਆਗੂ ਸਨ ਬੜੇ ਕ੍ਰੋਧ ਵਿੱਚ, ਕਹਿਣ ਲੱਗੇ ਏਡਾ ਸੋਹਣਾ ਸਰੀਰ ਏ, ਤੂੰ ਮਿਹਨਤ ਕਰੋ ਤੇ ਰੋਟੀ ਖਾਓ, ਆਪਣੀ ਮੁਸ਼ਕਲ ਪੱਕ ਦੀਏ, ਤੁਹਾਨੂੰ ਕਿਉਂ ਗਵਾਈਏ। ਉਹਨਾਂ ਨੂੰ ਕਿਤਨੇ ਬੁਰਾ ਭਲਾ ਕਿਹਾ। ਜਦੋਂ ਬਹੁਤ ਸਮਾਂ ਬੁਰਾ ਭਲਾ ਵੀ ਸੁਣ ਲਿਆ ਤੇ ਨਾਲ ਇਹਨਾਂ ਦੇ ਇੱਕ ਦੋ ਹੋਰ ਆਦਮੀ ਸੁਣ ਰਹੇ ਸਨ, ਭਾਈ ਤੁਨੇ ਅਜੀ ਕਹਿਣ ਲੱਗੇ ਚਲੋ ਦੋ ਘੁੱਟ ਪਾਣੀ ਦੇ ਪਿਲਾ ਦਿਓ। ਉਹ ਕਹਿਣ ਲੱਗਾ ਤੁਹਾਨੂੰ ਗਾਲਾਂ ਕੱਢ ਰਹੇ ਨੇ, ਪ੍ਰਸ਼ਾਦਾ ਨਹੀਂ ਛਕਾਉਂਦੇ ਤੇ ਤੁਸੀਂ ਪਾਣੀ ਕਿਉਂ ਮੰਗਦੇ ਹੋ? ਇਹਨਾਂ ਲੋਕਾਂ ਦੀ ਸੋਚ ਕਿੰਨੀ ਉੱਚੀ ਹੁੰਦੀ ਹੈ। ਕਹਿਣ ਲੱਗੇ ਮੇਰਾ ਸਵਾਲ ਹੁਣ ਪਾਣੀ ਪੀਣ ਦਾ ਨਹੀਂ, ਤੇ ਮੈਨੂੰ ਪਾਣੀ ਚਾਹੀਦਾ ਏ, ਮੈਂ ਕਿਧਰੋਂ ਹੋਰ ਵੀ ਪੀ ਸਕਦਾ ਵਾ। ਕਹਿਣ ਲੱਗੇ ਇਹਨਾਂ ਲੋਕਾਂ ਨੇ ਰੱਬ ਦੇ ਬੰਦੇ ਨੂੰ ਬੁਰਾ ਭਲਾ ਕਿਹਾ ਏ, ਇਹਨਾਂ ਦਾ ਦੁੱਖ ਰੱਬ ਨੂੰ ਪਹੁੰਚਿਆ ਏ, ਉਹਦੀ ਸਦਕਾ ਇਹਨਾਂ ਨੂੰ ਸਜ਼ਾਵਾਂ ਬਹੁਤ ਮਿਲਣੀਆਂ ਸਨ। ਪਰ ਮੈਂ ਚਾਹੁੰਦਾ ਵਾ ਜਦੋਂ ਇਹ ਦੋ ਘੁੱਟ ਪਾਣੀ ਪਿਲਾ ਦੇਣਗੇ ਤੇ ਰੱਬ ਇਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਦਵੇ ਉਹ ਬਖਸ਼ ਦੇਵੇਗਾ, ਘੱਟੋ ਘੱਟ ਪਾਣੀ ਤਾਂ ਇਹਨਾਂ ਨੇ ਪਿਲਾ ਦੇਣਾ। ਉਹਨਾਂ ਦਾ ਵੀ ਭਲਾ ਕਰਨਾ ਇਹ ਉਹ ਲੋਕ ਨੇ ਜਿਹਨਾਂ ਦੀ ਤੁਸੀਂ ਯਾਦ ਬਣਾਉਂਦੇ ਹੋ, ਜਿਹਨਾਂ ਨੂੰ ਤੁਸੀਂ ਪ੍ਰਣਾਮ ਕਰਦੇ ਹੋ, ਕਰ ਰਹੇ ਹੋ ਇਤਨਾ ਇਤਨੇ ਦੁੱਖ ਸਹਿ ਕੇ ਵੀ ਉਹਨਾਂ ਨੂੰ ਵੀ ਭਾਈ ਇਹ ਵੀ ਬਖਸ਼ੇ ਜਾਣ, ਮੇਰੇ ਸਦਕਾ ਤਿਗਰੇ ਇੱਕ ਵੀ ਜੀਵ ਰੱਬ ਦੇ ਘਰੋਂ ਸਜ਼ਾ ਦਾ ਪਾਤਰ ਨਾ ਬਣੇ, ਮੇਰੇ ਇਹਨੂੰ ਤਾਂ ਦੋ ਤਿੰਨ ਅਦਬ ਨਾ ਦੇਵੇ ਤੇ ਕਹਿੰਦਾ ਕੋਈ ਇਹੋ ਜਿਹਾ ਪਾਠ ਨਹੀਂ ਜਿਹੜਾ ਕਰਾਂ ਇਹਨਾਂ ਦਾ ਸੱਤਿਆ ਨਾਸ ਹੋ ਜਾਵੇ। ਇਹ ਕੋਈ ਗੁਰਸਿੱਖਾਂ ਦੇ ਰੱਬ ਦੇ ਬਖਸ਼ਿਆਂ ਦੀ ਗੱਲ ਨਹੀਂ, ਜਾਂ ਇੱਕ ਆਮ ਸਾਡੇ ਵਿੱਚ ਗੱਲ ਚੱਲਦੀ ਏ, ਇਹ ਬੰਦਾ ਇੰਨਾ ਪਾਪ ਕਰਦਾ ਏ, ਰੱਬ ਨੂੰ ਚਾਹੀਦਾ ਕਿ ਉਹ ਕਰੜੀ ਸਜ਼ਾ ਦੇਵੇ। ਨਾ ਗੁਰੂ ਕੇ ਪਿਆਰਿਓ, ਜਦੋਂ ਅਸੀਂ ਇਹ ਗੱਲ ਕਰਾਂਗੇ ਉਹਦਾ ਪਾਪ ਸਾਡੇ ਤੇ ਪੈ, ਅਸੀਂ ਨਾ ਸਜ਼ਾ ਦਵਾਈਏ ਨਾ ਕਿਸੇ ਦਾ ਬੁਰਖ ਮੰਗੀਏ, ਵਾਹਿਗੁਰੂ ਕੋਲ ਭਲਾ ਮੰਗਾਂਗੇ ਉਹ ਸਾਡਾ ਹੀ ਉਲਟਾ ਭਲਾ ਹੋਣਾ ਏ। ਭਾਈ ਕਨ੍ਹਈਆ ਜੀ 24 ਦਿਨ ਭੁੱਖੇ ਪਿਆਸੇ ਰਹੇ ਤੇ ਕਹਿਣ ਲੱਗੇ ਨਿਰੰਕਾਰ ਦੇ ਘਰੋਂ ਆਵਾਜ਼ ਆਈ, ਅਨੰਦਪੁਰ ਸਾਹਿਬ ਜਾਓ ਉੱਥੇ ਮਿਲੇਗਾ। ਵੇਖਣਾ ਇੱਥੇ ਇੱਕ ਬਚਨ ਬਹੁਤ ਪਿਆਰਾ ਜੀ, ਹੋਰ ਇਹ ਲੋਕ ਬੜੇ ਕਿਸ ਮਿੱਟੀ ਦੇ ਬਣੇ ਹੁੰਦੇ ਨੇ, ਕਿਤਨੇ ਕਰੜੇ ਕਿਤਨੇ ਉੱਚੇ। ਕਹਿਣ ਲੱਗਾ ਇਹ ਆਵਾਜ਼ ਰੱਬ ਦੀ ਏ ਕਿ ਮੇਰੇ ਮਨ ਦੀ ਆਵਾਜ਼ ਏ? ਕਹਿੰਦੇ ਮਨ ਬਹੁਤ ਸ਼ਰਾਰਤੀ ਏ, ਇਹਨੂੰ ਲੱਗੀ ਭੁੱਖ, ਹੋ ਸਕਦਾ ਇਹ ਅੰਦਰੋਂ ਆਵਾਜ਼ ਦੇ ਰਿਹਾ ਹੋਵੇ ਭਈ ਤੂੰ ਇਹ ਮਹਾਤਮਾ ਬਣਾ, ਅਨੰਦਪੁਰ ਸਾਹਿਬ ਦਾ ਜਾ, ਉੱਥੇ ਤੈਨੂੰ ਖਾਣ ਨੂੰ ਮਿਲੇਗਾ ਤੇ ਤੇਰੀ ਤੇ ਰੋਟੀ ਪਾਣੀ ਮਿਲੇਗਾ, ਗੁਜ਼ਾਰਾ ਹੋਵੇਗਾ, ਇਹਨੇ ਮੈਂ ਕੀ ਜਾਣਾ। ਫਿਰ ਬਹਿ ਗਏ, ਫਿਰ ਜਦੋਂ 31 ਦਿਨ ਹੋ ਗਏ ਆਵਾਜ਼ ਆਈ ਅਨੰਦਪੁਰ ਸਾਹਿਬ ਜਾਓ, ਇਹ ਤੇਰੀ ਮਨ ਦੀ ਆਵਾਜ਼ ਨਹੀਂ ਤੇ ਰੱਬ ਦੀ ਆਵਾਜ਼ ਹੈ। ਫਿਰ ਜਦੋਂ ਅਨੰਦਪੁਰ ਸਾਹਿਬ ਬਾਰੇ ਪੁੱਛਿਆ ਤੇ ਪਿਆਰਿਓ ਪਤਾ ਲੱਗਾ ਤਾਂ ਇਧਰ ਕੋਈ ਅਨੰਦਪੁਰ ਹੈ। ਜਦੋਂ ਵਾਹਿਗੁਰੂ ਦੀ ਖੇਡ ਵੀ ਤੇ ਅਜੀਬ ਹੈ ਨਾ, ਗੁਰੂ ਅੰਗਦ ਪਿਤਾ ਦੀ ਬੱਚੀ ਵਿਆਹੀ ਹੈ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਜਵਾਲ, ਸ੍ਰਿਸ਼ਟੀ ਦੇ ਮਾਲਕ ਪ੍ਰਤੱਖ ਨੇ, ਰਿਸ਼ਤੇਦਾਰੀ ਪਈ ਏ, ਜਿੰਨਾ ਚਿਰ ਨਾ ਵੇਖਣ ਦੇਵੇ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਪਿਤਾ ਵਿੱਚੋਂ ਰੱਬੀ ਜੋਤ ਨਹੀਂ ਵੇਖਣ ਦਿੱਤੇ। ਸਤਸੰਗਿਓ ਹਲੇ ਕੇ ਪ੍ਰਤਾਪੇ ਦੂਰ ਦੀਆਂ ਬਾਤਾਂ ਨੇ, ਜਿੰਨਾ ਚਿਰ ਉਹ ਨਾ ਚਾਹਵੇ ਅਸੀਂ ਆਪਣੇ ਸਰੀਰ ਵਿੱਚੋਂ ਨਹੀਂ ਕੁਝ ਵੇਖ ਸਕਦੇ। ਪਿਆਰਿਓ ਇਹ ਤਾਂ ਲੋਕੀ ਕਹਿੰਦੇ ਨੇ ਨਾ, ਉਦੋਂ ਮਿਲੇ ਹੋਣਗੇ, ਕਿਸ ਤਰ੍ਹਾਂ ਹੋਏਗਾ, ਲੋਕਾਂ ਦੀਆਂ ਗੱਲਾਂ ਕੀ ਕਰੀਏ। ਜਦੋਂ ਭਾਈ ਕਨ੍ਹਈਆ ਜੀ ਨੂੰ ਪਤਾ ਲੱਗਾ ਅਨੰਦਪੁਰ ਸਾਹਿਬ ਪਹੁੰਚੇ, ਪਹੁੰਚਦੇ ਸਾਰ ਦੂਰੋਂ ਹੀ ਗੁਰੂ ਤੇਗ ਬਹਾਦਰ ਪਿਤਾ ਦੇ ਦੀਦਾਰ ਹੋਏ, ਬਸ ਨਾ ਕੋਈ ਬੇਨਤੀ ਕੀਤੀ ਨਾ ਗਰੀਬ ਨਿਵਾਸ ਪਿਤਾ ਨੇ ਕੋਈ ਬਚਨ ਕੀਤਾ ਏ। ਕਹਿੰਦੇ ਦ੍ਰਿਸ਼ਟੀ ਦੂਰੋਂ ਪਾਈ ਭਾਈ ਸਾਹਿਬ ਨੇ, ਨੇੜੇ ਨੀ ਆ ਕੇ ਸਤਿਗੁਰੂ ਜੀ ਦੇ ਚਰਨ ਚੁੰਮੇ, ਉਹਨਾਂ ਦੇ ਸਾਹਮਣੇ ਉਦੋਂ ਸਤਿਗੁਰੂ ਕੋਈ 5-6 ਫੁੱਟ ਦਾ ਸਰੀਰ ਨਹੀਂ ਹੋਇਆ ਕਰਦਾ, ਉਦੋਂ ਸ੍ਰਿਸ਼ਟੀ ਦੇ ਮਾਲਕ ਦੇ ਪ੍ਰਕਾਸ਼ ਦੇ ਸਾਹਮਣੇ ਉਹ ਚੀਜ਼ ਝੁਕਦੇ ਤੇ ਝੁਕ ਕੇ ਕੁਝ ਸਮਾਂ ਉਸੇ ਤਰ੍ਹਾਂ ਅੰਦਰੋਂ ਜੋ ਕੁਝ ਮੰਗਿਆ ਸੀ ਮਿਲ ਗਿਆ, ਘੋੜਿਆਂ ਦੇ ਤਬੇਲੇ ਤੇ ਚਲੇ ਗਏ, ਕੁਛ ਦਿਨ ਸੇਵਾ ਕੀਤੀ ਤੇ ਖੁਦ ਗੁਰੂ ਤੇਗ ਬਹਾਦਰ ਪਿਤਾ ਜੀ ਇੱਕ ਦਿਨ ਚੱਲ ਕੇ ਆਏ। ਕਹਿਣ ਲੱਗੇ ਸਾਰ ਕੇ ਸੇਵਾਦਾਰਾਂ ਨੂੰ, ਅੱਜ ਇਸ ਘੋੜਿਆਂ ਦੇ ਤਬੇਲੇ ਵੱਲ ਕੋਈ ਨਾ ਅੰਦਰ ਆਵੇ, ਅਸੀਂ ਕੱਲਿਆਂ ਜਾਣਾ, ਕੱਲੇ ਗਏ, ਭਾਈ ਕਨੇਤਾ ਜੀ ਜਿੱਥੇ ਸੇਵਾ ਵਿੱਚ ਮਗਨ ਸਨ ਉਹਨਾਂ ਨੂੰ ਮਿਲੇ, ਮਿਲਦੇ ਸਾਰ ਦ੍ਰਿਸ਼ਟੀ ਪਾਏ, ਚਰਨਾਂ ਤੇ ਸਿਰ ਰੱਖਿਆ ਤੇ ਇਹਨਾਂ ਹੀ ਬਚਨ ਕਿਹਾ, ਭਾਈ ਕਨੇਯਾ ਜਾਓ ਤੁਸੀਂ ਬਖਸ਼ੇ ਗਏ, ਹੁਣ ਤੁਹਾਡੀ ਬਦੌਲਤ ਲੱਖਾਂ ਲੋਕ ਵੀ ਰੱਬ ਆਪਣੇ ਘਰੋਂ ਬਖਸ਼ੇ ਗਏ। ਇੱਥੇ ਨਹੀਂ ਰਹਿਣਾ, ਜਾਓ ਹੁਣ ਇਹ ਦਾਤ ਵੰਡੋ। ਸਤਸੰਗਿਓ, ਇਹ ਬਚਨ ਕੋਈ ਆਮ ਨੂੰ ਤੇ ਨਹੀਂ ਸਤਿਗੁਰੂ ਕਹਿੰਦੇ, ਮੈਂ ਤਾਂ ਕੇਵਲ ਇਸ ਜੀਵਨ ਦੀਆਂ ਦੋ ਚਾਰ ਘਟਨਾਵਾਂ ਉਹਨਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਿੱਥੋਂ ਤੁਰੇ ਨੇ, ਕਿੱਥੋਂ ਜਾ ਕੇ ਇਹ ਸੇਵਾਵਾਂ ਮਿਲਦੀਆਂ ਨੇ, ਇਹ ਐਵੇਂ ਤਾਂ ਨਹੀਂ ਨਾ ਕਲਪਿਆ ਵਾਲੇ ਪਿਤਾ ਮਹਾਰਾਜ ਜੀ ਨੇ, ਭਾਈ ਕਨੇਹਾ ਜੀ ਕੌਣ, ਚਾਹੇ ਸਤਕਾਰ ਤੋਂ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਕੌਣ, ਉਹਨਾਂ ਨੂੰ ਸੇਵਾ ਲਾ ਦਿੱਤੇ। ਸਾਧ ਸੰਗ, ਤੁਸੀਂ ਜਾਣਦੇ ਹੋ ਨਾ, ਜਿਵੇਂ ਭਾਈ ਕਨੇਹਾ ਜੀ ਨੂੰ ਇੱਕ ਧਰਮਸਾਲ ਦੇ ਆਗੂ ਨੇ ਬੁਰਾ ਭਲਾ ਕਿਹਾ, ਉੱਥੋਂ ਕੁੜੱਤਨ ਮਿਲੀ। ਪਰ ਸਾਧ ਸੰਗਤ, ਜਦੋਂ ਤੁਸੀਂ ਅੱਜ ਵੀ ਜਾਓਗੇ ਨਾ ਕਲਗੀਆਂ ਵਾਲੇ ਪਿਤਾ ਦੇ ਘਰ ਦੇ ਅੰਦਰ, ਹਜ਼ੂਰ ਸਾਹਿਬ ਬੜੇ ਲੰਗਰਾਂ ਦੀ ਸੇਵਾ ਚੱਲਦੇ, ਵੱਧ ਤੋਂ ਵੱਧ ਚਾਹਣ ਹੁੰਦੀ ਏ, ਪਰ ਹਰ ਹਿਰਦੇ ਦੇ ਅੰਦਰ ਤੁਹਾਡੇ ਚੋਂ ਜਿਤਨੇ ਸੱਜਣ ਗਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ। ਉਹ ਕਹਿੰਦੇ ਜੋ ਲੰਗਰ ਦਾ ਸਵਾਦ ਤੇ ਪਿਆਰ ਬਾਬਾ ਨਿਧਾਨ ਸਿੰਘ ਦੇ ਲੰਗਰਾਂ ਤੋਂ ਮਿਲਣਾ, ਉਹ ਹੋਰ ਕਿਤੇ ਨਹੀਂ ਮਿਲਣਾ। ਇਹ ਇੱਛਾ ਜੀ ਬਣੀ ਹੁੰਦੀ ਏ, ਸਤਖੰਡ ਦੇ ਦਰਸ਼ਨ ਕਰੋ, ਲੰਗਰ ਜਾ ਕੇ ਲੰਗਰ ਸਾਹਿਬ ਤੋਂ ਛਕਾਂਗੇ। ਅਜੇ ਕਿ ਕਮੇਟੀ ਵੱਲੋਂ ਨਾਲ ਲੰਗਰ ਦਾ ਪ੍ਰਬੰਧ ਏ, ਉੱਥੇ ਗੰਦ ਸੰਗਤਾਂ ਛਕਦੀਆਂ ਨੇ, ਪਰ ਜਿਹੜਾ ਪਿਆਰ ਕਿਸੇ ਬਖਸ਼ੀ ਤੋਂ ਰੂਹ ਵੱਲੋਂ ਮਰਿਆਦਾ ਬਣਾ ਕੇ ਕੀਤਾ ਹੁੰਦਾ ਏ, ਜਿੱਥੇ ਮਨ ਵਿੱਚੋਂ ਹੰਕਾਰ ਵਿੱਚੋਂ ਕੋਈ ਸੇਵਾ ਕਰੇ, ਉਹ ਖੇੜਾ ਤੇ ਆਨੰਦ ਨਹੀਂ ਮਿਲਦਾ। ਸਮਝ ਤੇ ਹੋ ਵੀ ਗਿਆ ਏ, ਭਾਈ ਕਨੇਹਾ ਸਾਹਿਬ ਜੀ ਦੀ ਘਟਨਾ ਕੇਵਲ ਬੇਨਤੀ ਕੀਤੀ ਸੀ, ਗੁਰੂ ਦੇ ਪਿਆਰੇ ਉੱਤੇ ਸਾਹਿਬ ਦੇ ਦਰ ਤੱਕ ਕਿਵੇਂ ਉਹ ਪਹੁੰਚੇ ਨੇ, ਇਸ ਦਰ ਤੱਕ ਪਹੁੰਚਣਾ ਕੋਈ ਆਪਣੀ ਸਿਆਣਪ ਨਾਲ ਨਹੀਂ, ਉਹਦੀ ਮਿਹਰ ਨਾਲ ਹੀ ਕੋਈ ਪਹੁੰਚਦਾ ਏ। ਸਾਹਿਬਾਂ ਨੇ ਕਿਰਪਾ ਕੀਤੀ, ਹੁਕਮ ਲਾ ਕੇ ਇਹਨਾਂ ਨੂੰ ਭੇਜਿਆ ਸੀ, ਤਾਵੇ ਗਏ, ਉਤਸੁਕ ਕੇ ਸੇਵਾ ਪ੍ਰਾਰੰਭ ਕੀਤੀ ਸੀ। ਜੇ ਕਲਗੀ ਵਾਲੇ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਵੇਂ ਪਿਤਾ ਜੀ ਸਮਾਏ, ਉਹਨਾਂ ਨੇ ਹੁਕਮ ਲਾਤਾ ਸੀ, ਪਾਏ ਸਾਰੇ ਸ਼ਸਤਰ ਪਹਿਨੋ, ਭਾਈ ਸਾਹਿਬ ਵਾਪਸ ਆ ਗਏ, ਇਹਨਾਂ ਨੇ ਵੀ ਤੇਗਾ ਪਹਿਨ ਲਿਆ। ਕਿਸੇ ਨੇ ਪੁੱਛਿਆ, ਭਾਈ ਕਨੇਯਾ ਤੇਗਾ ਤੁਹਾਡੇ ਲੱਕ ਨਾਲ ਵੀ ਬੰਨਿਆ ਏ, ਇਹ ਤੇਗਾ ਚਲਾਣਾ ਵੀ ਆਉਂਦਾ ਏ? ਕਹਿੰਦੇ ਚਲਾਣਾ ਤੇ ਨਹੀਂ ਜੀ ਆਉਂਦਾ, ਤੇ ਕਹਿੰਦੇ ਮੈਂ ਬੰਨਿਆ ਕਾਤ ਲਈ ਜੇ। ਕਹਿਣ ਲੱਗੇ, ਜੇਕਰ ਕੋਈ ਦੁਸ਼ਮਣ ਆਏਗਾ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਕਹਿਣ ਲੱਗੇ ਮੇਰਾ ਹੀ ਤੇਗਾ ਪਕੜ ਕੇ, ਮੇਰੇ ਸਤਿਗੁਰੂ ਜੀ ਦਾ ਹੁਕਮ ਵਿੱਚ ਤੇਗਾ ਪਕੜਿਆ ਨਾ, ਜਦੋਂ ਇਸ ਤੇਗੇ ਨਾਲ ਕੀ ਮੈਂ ਤੂੰ ਮਾਰ ਦੇਗਾ, ਮੇਰੇ ਧਨ ਪਾਪ ਹੋ ਜਾਣ। ਇਹ ਗੱਲ ਸਤਿਗੁਰੂ ਜੀ ਕੋਲ ਚਲੀ ਗਈ। ਸਾਹਿਬ ਕਹਿੰਦੇ ਇਹ ਲੋਕ ਇਸ ਦੁਨੀਆਂ ਦੀ ਸੋਚ ਤੋਂ ਉੱਚੇ ਨੇ, ਇਹਨਾਂ ਨੂੰ ਹੁਕਮ ਨਹੀਂ ਤੇਗੇ ਪਹਿਨਣ ਦਾ। ਕਹਿਣ ਲੱਗੇ ਤੁਹਾਨੂੰ ਲੋੜ ਨਹੀਂ। ਦੋ ਵਿਦਵਾਨਾਂ ਬਾਰੇ ਪਿਆਰ ਸਿੰਘ ਪਦਮ ਲਿਖਦੇ ਨੇ, ਭਾਈ ਨੰਦ ਲਾਲ ਨੂੰ ਕਿਹਾ ਤੁਸੀਂ ਕਲਮ ਦੀ ਜਗ੍ਹਾ ਤੇ ਇਹ ਜਿਹੜਾ ਸ਼ਸਤਰ ਪਹਿਨੇ ਆਏ। ਕਹਿਣ ਲੱਗੇ ਤੁਸੀਂ ਕਲਮ ਚਲਾਓ, ਭਾਈ ਕਨੇਹਾ ਤੁਸੀਂ ਪਾਣੀ ਦੀ ਸੇਵਾ ਕਰੋ, ਤੁਹਾਡੀ ਜਗ੍ਹਾ ਤੇ ਸ਼ਸਤਰ ਸਤਿਗੁਰੂ ਆਪ ਚਲਾਉਣ ਦੀ ਤੁਹਾਨੂੰ ਲੋੜ ਨਹੀਂ। ਗੁਰੂ ਪਿਆਰਿਓ, ਭਾਈ ਕਨੇਹਾ ਸਾਹਿਬ ਮੈਂ ਜਾਣਕੀ ਜੰਗਲੀ ਚ ਜਾ ਕੇ ਜਦੋਂ ਦੁਸ਼ਮਣਾਂ ਨੂੰ ਤੇ ਆਪਣਿਆਂ ਨੂੰ ਪਾਣੀ ਪਿਲਾ ਦੀ ਘਟਨਾ ਤੁਸੀਂ ਜਾਣਦੇ ਹੋ, ਦੇਖੋ ਗੱਲ ਕਹਿ ਕੇ ਸਮਾਪਤੀ ਕਰਦਿਆਂ ਗੁਰੂ ਸਵਾਰਿਓ, ਜਦੋਂ ਸ਼ਿਕਾਇਤ ਪਹੁੰਚੀ ਸੀ ਤੇ ਕਲਗੀ ਵਾਲੇ ਨੇ ਪੁੱਛਿਆ ਸੀ, ਭਾਈ ਕਨੇਯਾ ਸਿੰਘ ਕਹਿ ਰਹੇ ਨੇ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ, ਆਪਣਿਆਂ ਨੂੰ ਪਾਣੀ ਪਿਲਾਉਂਦੇ ਹੋ, ਦੁਸ਼ਮਣਾਂ ਨੂੰ ਪਾਣੀ ਪਿਲਾਉਣਾ ਇਹਦਾ ਮਤਲਬ ਉਹਨਾਂ ਨੂੰ ਤਾਕਤ ਦੇ ਕੇ ਆਪਣਿਆਂ ਤੇ ਹਮਲਾ ਕਰਨ ਲਈ ਉਹਨਾਂ ਦੀ ਮਦਦ ਕਰਨੀ, ਇਹ ਕਿਉਂ ਕਰਦੇ ਹੋ? ਕਹਿਣ ਲੱਗੇ ਸਤਿਗੁਰੂ ਤੁਹਾਡੀ ਖੇਡ ਤੁਸੀਂ ਜਾਣਦੇ ਹੋ, ਵਰਤਦੇ ਆਪ ਹੋ। ਪਰ ਪੁੱਛਿਆ ਜੀ ਤੇ ਦੱਸਣੇ ਚ ਗੱਲ ਚੇਤਾ ਰੱਖਣੀ, ਕਿਰ ਚ ਕਹਿੰਦੇ ਨਾ ਜੀ ਉਹ ਤੇ ਦਿਲਾਂ ਦੀਆਂ ਜਾਣਦਾ ਏ, ਅਰਦਾਸ ਕਰਨ ਦੀ ਕੀ ਲੋੜ ਏ? ਅਸੀਂ ਕੌਮੇ ਅੰਧਾਰ ਵਿੱਚ ਗੱਲ ਕਹਿੰਦੇ ਹਾਂ, ਕਿਉਂਕਿ ਜਾਣਦਾ ਹੀ ਏ, ਸਾਨੂੰ ਅਰਦਾਸ ਕਰਨ ਦੀ ਕੀ ਲੋੜ ਏ? ਨਾ ਗੁਰੂ ਕੇ ਪਿਆਰਿਓ, ਉਹ ਸਭੋ ਕੁਛ ਜਾਣਦਾ ਏ, ਅੰਤਰ ਜਾਮੀ ਏ, ਪਰ ਸਾਨੂੰ ਹੁਕਮ ਵੀ ਉਸ ਅਰਦਾਸ ਕਰਨ ਨਾਲ ਸਾਡੇ ਅੰਦਰ ਦੀ ਭਾਵਨਾ ਬਣੀ ਤੇ ਤਾਂ ਉਹ ਦਾਤ ਪੈਣੀ ਏ। ਉਹ ਤੇ ਜਾਣਦਾ ਏ, ਪਰ ਅਰਦਾਸ ਤੋਂ ਬਿਨਾਂ ਸਾਡੇ ਅੰਦਰ ਭਾਂਡਾ ਨਹੀਂ ਤਿਆਰ ਹੁੰਦਾ। ਇਸ ਲਈ ਉਹ ਕਹਿੰਦਾ ਏ, ਅਰਦਾਸ ਕਰੋ, ਵਾਰ ਵਾਰ ਕਰੋ, ਅਰਦਾਸ ਅਰਦਾਸ ਸੁਣ ਕੇ ਉਹ ਖੁਸ਼ ਨਹੀਂ ਹੁੰਦਾ, ਅਰਦਾਸ ਕਰਕੇ ਪਿਆਰੇ ਸਾਡੇ ਅੰਦਰ ਨੀਵਾਂ ਹੋ ਕੇ ਦਾ ਪਹਿਲੀ ਥਾਂ ਮਾਰ ਦਿੱਤਾ ਹੈ। ਅਰਦਾਸਾਂ ਦੀ ਸਾਨੂੰ ਲੋੜ ਹੈ। ਸਤਿਗੁਰੂ ਜੀ ਦਾ ਕੋਈ ਹੁਕਮ ਇਸ ਤਰ੍ਹਾਂ ਦਾ ਨਹੀਂ ਜਿਹਦਾ ਗੁਰੂ ਕੇ ਪਿਆਰ ਨੂੰ ਸਾਨੂੰ ਲਾਭ ਨਾ ਹੋਵੇ, ਜੋ ਸਾਰਾ ਕੁਝ ਜਾਣਦੇ ਫਿਰ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ, ਸਭੋ ਕੁਝ ਕਰਨਾ ਹੈ। ਸਾਹਿਬਾਂ ਨੇ ਹੁਕਮ ਕੀਤਾ ਭਾਈ ਕਨਹੱਈਆ ਦੱਸ ਕਿਉਂ ਦੁਸ਼ਮਣ ਨੂੰ ਪਾਣੀ ਪਿਲਾਉਣਾ ਸੱਚ ਹੈ? ਕਹਿਣ ਲੱਗੇ ਨਹੀਂ ਸਤਿਗੁਰੂ ਸੱਚ ਨਹੀਂ ਹੈ। ਆਖਿਆ ਕਿਵੇਂ? ਕਹਿਣ ਲੱਗੇ ਜਿੰਨਾ ਚਿਰ ਤੁਹਾਡੇ ਚਰਨਾਂ ਵਿੱਚ ਨਹੀਂ ਸਰਪਾਇਆ ਉਹਨਾਂ ਚਿਰ ਮੇਰੀ ਸੁਰਤੀ ਮੇਰੀ ਸੋਚ ਮੇਰੀ ਦ੍ਰਿਸ਼ਟੀ ਦੇ ਅੰਦਰ ਕੋਈ ਸੀ ਹਿੰਦੂ, ਕੋਈ ਸੀ ਮੁਸਲਮਾਨ, ਕੋਈ ਸਨ ਮੇਰੇ ਰਿਸ਼ਤੇਦਾਰ, ਕੋਈ ਸਨ ਵਿਗਾਇਤੇ ਲੋਕ ਤਲਕੀਆਂ ਵਾਲਿਆਂ, ਜਦੋਂ ਦਾ ਗੁਰੂ ਤੇਗ ਬਹਾਦਰ ਪਿਤਾ ਨੇ ਆਪਣੀ ਦ੍ਰਿਸ਼ਟੀ ਪਾ ਕੇ ਅੰਦਰ ਮੇਰੇ ਆਪਣੀ ਦ੍ਰਿਸ਼ਟੀ ਟਿਕਾਈਏ, ਉਸ ਦਿਨ ਤੋਂ ਬਾਅਦ ਇਸ ਆਪ ਨੂੰ ਨਾ ਕੋਈ ਹਿੰਦੂ ਦਿਸਦਾ ਹੈ ਤੇ ਨਾ ਕੋਈ ਮੁਸਲਮਾਨ ਦਿਸਦਾ ਹੈ, ਨਾ ਕੋਈ ਆਪਣਾ ਤੇ ਨਾ ਕੋਈ ਅਗਾਥਾ ਦਿਸਦਾ ਹੈ। ਉਸ ਦਿਨ ਤੋਂ ਬਾਅਦ ਹਰ ਜੀਵ ਦੇ ਅੰਦਰ ਮੈਨੂੰ ਤੇਰੀ ਦੀ ਜੋਤ ਦਿਸਦੀ ਹੈ। ਮੈਂ ਦੱਤਾਂ ਨੂੰ ਪਾਣੀ ਪਿਲਾਉਂਦਾ ਵਾਂ। ਅਸੀਂ ਤਾਂ ਪੜ੍ਹਦੇ ਹਾਂ ਰੋਜ਼ ਇਹ ਵਿੱਚ ਸੰਸਾਰ ਤੋਂ ਦੇਖਦੇ ਇਹ ਖਾਤਾ ਰੂਪ ਕਹਿ ਭਾਈ ਨੇ ਅੱਜ ਨੇ ਉਹ ਰੂਪ ਵੇਖ ਲਿਆ। ਅਸੀਂ ਕੇਵਲ ਅਜੇ ਪੜ੍ਹਦੇ ਹਾਂ। ਸਤਿਗੁਰੂ ਜੀ ਨੇ ਉਹਨਾਂ ਉਸ ਤਲ ਤੇ ਪਹੁੰਚਾਇਆ ਜਿੱਥੇ ਜਾ ਕੇ ਗੁਰੂ ਕੇ ਪਿਆਰਿਓ ਰੱਬ ਦੇ ਕੱਲੇ ਕੱਲੇ ਜੀਵ ਦੇ ਵਿੱਚੋਂ ਉਹਦਾ ਆਪਣਾ ਜੋਤ ਉਹਦੀ ਆਪਣੀ ਦਾਤ ਉਹਦੀ ਸ਼ਕਤੀ ਵਰਤਦੀ ਤੱਕ ਦੇ ਤੇ ਉਹਨਾਂ ਦੀ ਸੇਵਾ ਉਹ ਲੋਕ ਕਰਦੇ, ਬੰਦਿਆਂ ਦੀ ਸੇਵਾ ਕਰਦੇ ਨੇ। ਬੰਦਿਆਂ ਦੀ ਸੇਵਾ ਕਰਾਂਗੇ ਕੁਝ ਆਪਣੇ ਕੁਝ ਬਗਾਨੇ ਜਾਪਣਗੇ, ਕਰਨਗੇ ਸੇਵਾ ਮਨੁੱਖਾਂ ਦੀ, ਪਰ ਮਨੁੱਖ ਜਾਣ ਕੇ ਨਹੀਂ ਉਹਦੇ ਜੀਵ ਜਾਣ ਕੇ। ਸਾਨੂੰ ਹੁਕਮ ਵੀ ਜਪਜੀ ਸਾਹਿਬ ਜੀ ਦੇ ਅੰਦਰ ਬੁਰਾ ਇੱਕ ਦੇਰ ਵਜਾਏ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਵਿਸਰ ਨਾ ਪਾਈ। ਸਤਿਗੁਰੂ ਕਿਰਪਾ ਕਰਨ ਅਸੀਂ ਰਲ ਮਿਲ ਕੇ ਇਹਨਾਂ ਦਿਨਾਂ ਦੇ ਅੰਦਰ ਇਹ ਦਰਸ਼ਨ ਕਰਕੇ ਨੇ ਵੀ ਆਪਾਂ ਧਾਰਨਾ ਧਾਰੀਏ, ਆਪਾਂ ਮੁਸ਼ਕਤ ਕਰੀਏ, ਪੜ੍ਹੀਏ ਨਾ ਜਿੰਨੀ ਨਾਮ ਧਿਆਪਾ ਗਏ ਮੁਸ਼ਕਤ ਕਾਲ, ਅਰਦਾਸਾਂ ਕਰੀਏ ਸਤਿਗੁਰੂ ਅਸੀਂ ਦੂਸਰਿਆਂ ਨੂੰ ਜੱਜ ਕਰਦੇ ਰਹੇ ਕਿਹੜਾ ਚੰਗਾ ਸਿੱਖ ਏ, ਕਿਹੜਾ ਚੰਗਾ ਸਾਧ ਏ, ਕਿਹੜਾ ਪਖੰਡੀ ਏ, ਇਹ ਦਾਤਾ ਤੇਰਾ ਕੰਮ ਏ ਚੰਗੇ ਮਾੜੇ ਵੇਖਣੇ, ਸਾਨੂੰ ਤੇ ਨਹੀਂ ਪੁੱਛੋ ਜੀ ਮਾਂ ਅਸੀਂ ਤੇਰੇ ਦਰ ਤੇ ਪ੍ਰਵਾਨ ਹੋਣ ਲਈ ਚੰਗੇ ਹੋ ਜਾਏ। ਜਦੋਂ ਅਸੀਂ ਚੰਗੇ ਬਣਾਂਗੇ ਫਿਰ ਉਹ ਸਤਿਗੁਰੂ ਸਾਨੂੰ ਦ੍ਰਿਸ਼ਟੀ ਦੇਣਗੇ। ਤਾਂ ਇਹਨੇ ਬਚਨ ਪ੍ਰਵਾਨ ਕਰਿਆ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਕੱਲ ਦੇ ਦੀਵਾਨ ਅੰਦਰ ਇਸ ਤੋਂ ਅੱਗੇ ਜਿਵੇਂ ਸਤਿਗੁਰੂ ਦੀ ਮਿਹਰ ਕਰਨਗੇ ਤੁਹਾਡੀ ਸੀਸ ਮਿਲੇਗੀ, ਤੁਹਾਡੇ ਨਾਲ ਮਿਲ ਕੇ ਇਸ ਦਾਤਾ ਦੀਆਂ ਕਥਾ ਕਹਾਣੀਆਂ ਸਾਂਝੀਆਂ ਕਰਾਂਗੇ। ਜੀ ਪਤੇ ਬੁਲਾਓ ਵਾਹਿਗੁਰੂ ਜੀ ਕੀ ਫਤਿਹ।